गोरिंड को मेरी है परना। महाराज गुरदयाल सिंह जी, पंडित बसंत सिंह जी, संत निदान सिंह जी आलम, अखबारां दे एडिटरां ते देश भगतां, देश हित शहीद होया ते आजादी हित उत्साह वाले प्रचार कीते, कुछ पाठां दे भोग भी शहीदां निमित पाए, मेले दे भोग समय कड़ाह प्रसाद ते हवन भी कीता। एह सब मेले दी कारवाई 14 माघ सतयुग च लाहौर जा महाराज जी ते आलम जी लिखी। कुछ सिंह सभियां अकालियां भी आ एक दिन पहले रौला कीता सी कि ग्रंथ साहिब भी नगर दे द्वाले फेरो ते दीवान विच भी प्रकाशो, पर सतगुरु जी ने सब दी राय नाल उन्हां नूं कहा इह सब दा सांझा मेला है ते अरूड़ियां ते फेर ग्रंथ साहिब दी बेअदबी नहीं करनी। सिंह सभीए इस वजह अपना प्रभाव दीवान विच रखना पाना चाहुंदे सी, इस वजह उन्हां दी दाल ना गली इस मेले ते। इस मेले तों सतगुरु जी दा देश भगतां सिखां कांग्रसियां ते खिलाफत वालियां नाल प्रेम वध्या। अखबारां विच बहुत लेख छपे शहीदां ते सतगुरु राम सिंह जी बारे। पंडित बसंत सिंह जी, सूबा सहिया सिंह जी बहुत अगे हो हिस्सा पाया इस मेले ते। दुआले दी संगत बहुत रौनक वधाई। हिंदू सिख मुसलमान दा सांझा स्टेज बोलन वाला नामधारियां दा ते देश सेवा दा साथी साबित होया। संत मंगल सिंह जी ते महाराज गुरदयाल सिंह जी दी कुछ मनसा पूरी हुई। सन खतरे जिला सियालकोट विच ते हुशियारपुर भी महाराज गुरदयाल सिंह जी ते उन्हां दे मेलियां साथियां वल्लों उदम खेचल कीती कारण कानफ्रेंसां मेले होए जिन्हां विच अंग्रेजी सरकार दे नामतारियां ते जुलम दसे गए ते भैणी साहबों चौकी चुक लैण दी बाबत जोर दिता गया। सन खतरे संत टहल सिंह जी सद्दो वालियां बड़ा उदम कीता सी सने साथियां। हुशियारपुर सतगुरु जी आलम जी ते पंडित बसंत सिंह जी आदि ने बहुत उदम कीता सी। भिक्षु डट गया। सरकार अंग्रेजी नूं नोटिस भी दिता गया कि ओह चौकी चुक ले। जिस पारों मिस्टर बोरिंग सुपरिंटेंडेंट सी आई डी भैणी साहब गया तदों सूरत सिंह भिक्षु ही भैणी साहब सी। थड़े वाले मंदिर विच बोरिंग जान लगा सने जोड़े तां भिक्षु रोकिया कि जोड़ा उतार के जा, तां अंग्रेज ताड़ना कीती। भिक्षु डट के कहा तुसी रहोगे इथे हुण जां असी, ते कहा नहीं रखनी जालम सरकार हुण असां। हुण भिक्षु नामधारी पुणे तों पिछां रहिंदा है। कदी सतगुरु जी नूं भालण रंगून ते मौलमीन गया सी ते बोधी भिक्षुआं नूं देख अपना नाम भिक्षु रखिया सी। इह भिक्षु सूरत सिंह जी पहलों खतरां जिला अमृतसर दे सी। बाणियां वाले मुरब्बे जा लए सी नवी आबादी समय ते फेर मिंट गुमरी जा रहे। कांग्रेस विच गर्म ख्यालियां नाल काम करदे समय कैद भी कट्टी। सतगुरु जी सुहेवे साहब हो रहे पाठां विच सिखां नूं हिस्सा लैण लई भी होका दवाया। इस मेले ते सतयुग च भी छपवाया कि सरसे तों हो पैदल जां ऊठां ते अगों अपड़ी दा। संत मोहन सिंह जी समेत लिखती ग्रंथ साहिब ते 5 ग्रंथियां लै सतगुरु जी नोहरों लंगर छक 9 माघ सुहेवे साहिब दर्शन दिते। पहले एक ही पाठ ते पोथी सी, फिर 3 पाठ टूरे। अतिथि आए नूं भी लंगर देण लगे। पाठां दे मेले दी रौनक वधी ते पाठ पाठी भी वधे। मेरी लिखत मन प्रगास गुरते मत लई कर मैं ਅਣਜਾਣ ਬੁੱਧੀ ਥੋੜਾ ਪੜਿਆ ਹੋਣ ਕਰ ਵੀ ਗ੍ਰੰਥ ਲਿਖਣ ਲੱਗ ਪਿਆ ਹਾਂ। ਨਾ ਮੈਂ ਸੰਤ ਕਾਲਾ ਸਿੰਘ ਜੀ ਜਿਹਾ ਲਿਖ ਸਕਦਾ ਹਾਂ, ਨਾ ਆਲਮ ਜੀ ਤੇ ਸੰਤ ਇੰਦਰ ਸਿੰਘ ਜੀ ਤੇ ਅਮਰ ਭਾਰਤੀ ਜੈਸਾ ਲਿਖ ਸਕਦਾ ਹਾਂ। ਸਮੇਂ ਦੇ ਵਿਦਵਾਨਾਂ ਦੀ ਪਸੰਦ ਜੋਗਾ ਮੈਂ ਭਾਈ ਕਾਲਾ ਸਿੰਘ, ਮੈਂ ਭਾਈ ਬਾਲਾ ਜੀ ਤੇ ਸੰਤ ਬਾਬਾ ਸੰਤੋਖ ਸਿੰਘ ਜੀ ਦੀ ਲਿਖਤ, ਜੋ ਉਹਨਾਂ ਸਤਿਗੁਰੂ ਰਾਮ ਸਿੰਘ ਜੀ ਦਾ ਤੇ ਗੁਰੂ ਹਰੀ ਸਿੰਘ ਜੀ ਦਾ ਇਤਿਹਾਸ ਲਿਖਿਆ ਹੈ, ਉਹਨਾਂ ਤੋਂ ਪ੍ਰਭਾਵਿਤ ਹੋ ਸਰਲ ਪੰਜਾਬੀ ਬੋਲੀ ਵਿੱਚ ਲਿਖਣ ਦਾ ਮਨ ਬਣਾ ਲਿਖਦਾ ਹਾਂ। ਕਵਿਤਾ ਮੇਰੀ ਨੂੰ ਗੂੜ ਸਮਝਿਆ ਜਾਂਦਾ ਹੈ ਆਖਦੇ ਨੇ। ਜੋ ਜੀਵਨ ਮੈਂ ਕੁਛ ਲਿਖੇ ਹਨ ਉਹ ਵੀ ਸਾਦੇ ਹੀ ਸਮਝੇ ਜਾਂਦੇ ਹਨ, ਭਾਵੇਂ ਮਹਾਨ ਭਾਵ ਹਨ। ਮੈਂ ਆਪਣੀ ਲਗਨ ਵਿੱਚ ਮਗਨ ਹੋ ਤੁਲਸੀ ਦਾਸ ਦੇ ਕਥਨ ਅਨੁਸਾਰ ਭਣਤ ਭਦੇਸ ਵਸਤ ਭਲ ਵਰਨੀ ਰਾਮ ਕਥਾ ਜਗ ਮੰਗਲ ਕਰਨੀ, ਅਰਥਾਤ ਲਿਖਤ ਭਾਵੇਂ ਭੱਦੀ ਹੈ ਵਸਤ ਵਿੱਚ ਭਲੀ ਕਹੀ ਹੈ। ਰਾਮ ਜੀ ਦੀ ਕਥਾ ਜਗਤ ਨੂੰ ਖੁਸ਼ੀ ਸੁਖੀ ਕਰਨ ਵਾਲੀ, ਤਿਵੇਂ ਮੈਂ ਵੀ ਨਰਮ ਜਿਹੀ ਜਾਚ ਨਾਲ ਸਾਦੀ ਲਿਖਤ ਵਿੱਚ ਗੁਰੂ ਹਰੀ ਸਿੰਘ ਜੀ, ਸਤਿਗੁਰੂ ਪ੍ਰਤਾਪ ਸਿੰਘ ਜੀ, ਸਤਿਗੁਰੂ ਰਾਮ ਸਿੰਘ ਜੀ ਤੇ ਉਹਨਾਂ ਦੇ ਸਿੱਖਾਂ ਦੇ ਜੀਵਨ ਤੇ ਕਾਰਨਾਮੇ ਲਿਖਦਾ ਹਾਂ। ਆਸ ਰੱਖਦਾ ਹਾਂ ਜੇ ਸਰਧਾ ਨਾਲ ਪੜਨਗੇ, ਕੁਛ ਸਿੱਖਿਆ ਲੈਣਗੇ ਤੇ ਜੋ ਵਿਦਵਾਨ ਚਾਹੇਗਾ ਇਸ ਸਾਦੀ ਲਿਖਤ ਚੋਂ ਸੁੱਚਾ ਉੱਚਾ ਆਸ਼ਾ ਲੈ ਸੋਹਣਾ ਇਤਿਹਾਸ ਲਿਖ ਸਕੇਗਾ। ਮੈਨੂੰ ਸਤਿਗੁਰੂ ਜੀ ਤੋਂ ਉਪਦੇਸ਼ ਦਿੱਤਾ ਹੈ ਜੋ ਹੱਥ ਆਉਂਦਾ ਹੀ ਲਿਖੀ ਜਾ, ਕਦੀ ਕਿਸੇ ਦੇ ਕੰਮ ਆਵੇਗਾ। ਇਹ ਵਾਕ ਸੱਚਾ ਹੋ ਕੇ ਹੀ ਰਹੇਗਾ। ਮੈਂ ਭਾਵੇਂ ਸੱਚਾ ਨਹੀਂ, ਮੇਰੇ ਸਤਿਗੁਰੂ ਜੀ ਦਾ ਬਚਨ ਸੱਚਾ ਹੈ। ਪਾਠ ਤੇ ਪਾਠੀ ਗੁਰਦੁਆਰੇ ਦਾ ਗ੍ਰੰਥ ਸਾਹਿਬ ਨਿਤ ਪ੍ਰਕਾਸ਼ ਯੋਗ ਜੈਮਲ ਸਿੰਘ ਜੀ ਨੂੰ ਦਿੱਤਾ। ਸਤਿਗੁਰੂ ਜੀ ਪਾਠ ਦੀ ਰੌਲ ਜੰਗਲ ਚੋਂ ਬਾਲਣ ਲਿਆਉਣਾ, ਚੱਕੀ ਪੀਹਣੀ ਤੇ ਜਲ 100 ਹੱਥ ਡੂੰਘਾ ਸੀ ਖਿੱਚਣਾ, ਸਿੱਖਾਂ ਨਾਲ ਪੂਰਾ ਵਕਤ ਵੰਡ ਲੈ, ਹਰ ਸੇਵਾ ਵਿੱਚ ਹਿੱਸਾ ਸਭ ਦਾ ਹੱਕ ਹੈ ਕਿਹਾ। ਚੱਕੀਆਂ 2-3 ਪਿੰਡ ਸੁਹੇਵੇ ਸਾਹਿਬ ਚੋਂ ਮੰਗ ਲੈ ਆਉਂਦੀਆਂ ਸੀ, ਕੋਈ ਖਰਾਸ ਮਸ਼ੀਨ ਨਾ ਹੋਣ ਕਰ। ਪਾਠੀ ਇੱਕ ਗ੍ਰੰਥ ਸਾਹਿਬ ਦੇ ਸਤਿਗੁਰੂ ਪ੍ਰਤਾਪ ਸਿੰਘ ਜੀ, ਸੰਤ ਹਾਕਮ ਸਿੰਘ ਜੀ ਕਾਲੋਕੇ, ਹਜ਼ਾਰਾ ਸਿੰਘ ਜੀ ਵਡਾਲੇ ਜੋਹਲਾਂ ਦੇ, ਸੰਤਾ ਸਿੰਘ ਤੇ ਮਸਤਾਨ ਸਿੰਘ ਜੀ ਭੈਣੀ ਸਾਹਿਬੋਂ ਧੂਫੀਏ, ਮੋਹਨ ਸਿੰਘ ਨਰਾਇਣ ਸਿੰਘ ਜੀ ਵਡਾਲੇ ਜੋਹਲਾਂ ਦੇ, ਭੋਲਾ ਸਿੰਘ, ਹਜ਼ਾਰਾ ਸਿੰਘ, ਇੰਦਰ ਸਿੰਘ ਭੈਣੀ ਸਾਹਿਬੋਂ। ਦੂਜੇ ਗ੍ਰੰਥ ਸਾਹਿਬ ਦੇ ਪਾਠੀ ਸੰਤ ਇੰਦਰ ਸਿੰਘ ਜੀ ਚੱਕਰਵਰਤੀ ਲੱਲਾਂ ਪਟਿਆਲਾ, ਪੰਡਿਤ ਅਮਰ ਸਿੰਘ ਰਣਧੀਰ ਸਿੰਘ ਭੈਣੀ ਸਾਹਿਬੋਂ, ਭਗਵਾਨ ਸਿੰਘ ਵਰਨਾ ਦਾ, ਕਾਲਾ ਸਿੰਘ ਜਨਜਾਤੀ ਜ਼ਿਲ੍ਹਾ ਲਾਹੌਰ ਦਾ, ਧੂਪੀਏ ਚਤਰ ਸਿੰਘ ਭੈਣੀ ਸਾਹਿਬੋਂ, ਸੰਤਾ ਸਿੰਘ ਗੰਡਾ ਸਿੰਘ ਵਰਨ, ਬਹਾਦਰ ਸਿੰਘ ਜੀ ਕੱਟਿਆਂ ਵਾਲੀ, ਇੰਦਰ ਸਿੰਘ ਮੁਕੀਮ ਗੜ ਜ਼ਿਲ੍ਹਾ ਹੁਸ਼ਿਆਰਪੁਰ। ਤੀਜੇ ਗ੍ਰੰਥ ਸਾਹਿਬ ਦੇ ਅਖੰਡ ਪਾਠੀ ਸੰਤ ਦੇਵਾ ਸਿੰਘ ਜੀ ਬਾਠਾਂ ਦੇ, ਮੱਖਣ ਸਿੰਘ ਸਹਾਰਨ ਚੜ੍ਹਦਾ ਜ਼ਿਲ੍ਹਾ ਗੁਜਰਾਂ ਵਾਲਾ, ਅਨੋਖ ਸਿੰਘ ਰਿਖੀ ਵਰਨ, ਸੁੰਦਰ ਸਿੰਘ ਜੀ ਫਰੀਦ ਮੱਕੀ ਤੇ ਦਿਆਲ ਸਿੰਘ ਵਰਨਾ ਦਾ, ਧੂਪੀਏ ਸੰਤ ਸਰਦਾਰਾ ਸਿੰਘ ਜੀ ਹਕੀਮ ਇਬਣ ਵਾਲੀ, ਉਜਾਗਰ ਸਿੰਘ ਗਰਮੂਲਾ, ਤੇਜਾ ਸਿੰਘ ਲਾਲੇਪੁਰ, ਰਤਨ ਸਿੰਘ ਗੁਰੂਕੋਟ, ਕਰਤਾਰ ਸਿੰਘ ਜੱਲਣ ਜ਼ਿਲ੍ਹਾ ਗੁਜਰਾਂ ਵਾਲਾ, ਪਹਿਰੂ ਦਿਆਲ ਸਿੰਘ ਆਦੋਕੇ ਜ਼ਿਲ੍ਹਾ ਸਿਆਲਕੋਟ, ਗਿਆਨ ਸਿੰਘ ਵਰਨ, ਲਛਮਣ ਸਿੰਘ ਭੈਣੀ ਸਾਹਿਬ, ਲਾਂਗਰੀ ਇੰਦਰ ਸਿੰਘ, ਵਰਿਆਮ ਸਿੰਘ, ਬੱਗਾ ਸਿੰਘ, ਹੁਕਮਾ ਸਿੰਘ, ਬੂਟਾ ਸਿੰਘ, ਜੋਤਾ ਸਿੰਘ, ਧਾਰਾ ਸਿੰਘ, ਬਘੇਲ ਸਿੰਘ ਮੁਗਲ ਚੱਕ, ਤਾਰਾ ਸਿੰਘ ਢੋਟੀਆਂ, ਦਰਸ਼ਨ ਸੇਵਕ, ਜਗਤ ਸਿੰਘ ਮੁਕਤੇ ਦਾ, ਭਗਤ ਸਿੰਘ ਭੰਗਵਾ, ਹਰਨਾਮ ਸਿੰਘ ਜੰਡਿਆਲਾ, ਝੰਡਾ ਸਿੰਘ ਨਾਰਲੀ, ਲਾਲ ਸਿੰਘ ਮੋਕਲ, ਬੂੜ ਸਿੰਘ ਵਡਾਲੇ ਦਾ, ਬੀਕਾ ਸਿੰਘ, ਅਜੈਬ ਸਿੰਘ, ਗੁਰਦਿੱਤ ਸਿੰਘ ਵਡਾਲੇ ਜੋਹਲਾਂ ਦੇ, ਸੰਤਾ ਸਿੰਘ, ਪਾਲ ਸਿੰਘ ਕੁੱਕੇ ਵਾਲੀ, ਨਰਾਇਣ ਸਿੰਘ ਖੇੜੇ ਦਾ, ਹਰਨਾਮ ਸਿੰਘ ਨਥਾਣੇ ਦਾ, ਬਿਸ਼ਨ ਸਿੰਘ ਧਰਮੂਕੋਟ, ਊਠਾਂ ਤੇ ਰਸਤ ਲਿਜਾਂਦੇ ਸਰਸਿਓ, ਧਰਮ ਸਿੰਘ ਵਡਾਲੇ ਦਾ ਆਦਿ, ਭਾਈ ਵਜ਼ੀਰ ਸਿੰਘ ਜੀ ਗੁਰੂ ਜੀ ਦਾ ਗੜਬਈ ਹਰ ਸੇਵਾ ਕਰਦਾ, ਝਾੜੂ ਚੱਕੀ ਜਲ ਬਾਲਣ ਆਦਿ, ਬੀਬੀਆਂ ਕਿਸ਼ਨ ਕੌਰ ਤੇ ਪ੍ਰਤਾਪ ਕੌਰ ਦੌਦ ਜ਼ਿਲ੍ਹਾ ਲੁਧਿਆਣਾ, ਛੋਟੇ ਨੰਗਲ ਦਾ ਬੀਰ ਸਿੰਘ, ਵੱਡੇ ਨੰਗਲ ਦਾ ਬਿਸ਼ਨ ਸਿੰਘ, ਕਾਲਾ ਸਿੰਘ ਜੀ ਦਾ ਪੁੱਤਰ ਤੇ ਕਾਲਾ ਸਿੰਘ ਜੀ, ਸੰਤ ਕਾਲਾ ਸਿੰਘ ਜੀ ਸਮੇਤ 64 ਸਰੀਰਾਂ ਦੇ ਨਾਮ ਗਿਣਤੀ ਕਾਲਾ ਸਿੰਘ ਜੀ ਦਿੱਤੀ ਹੈ ਤੇ ਲਿਖਿਆ ਹੈ। ਮਹਾਰਾਜ ਜੀ ਪ੍ਰੇਮ ਦੇ ਵਿੱਚ ਆ ਕੇ ਕਿਹਾ, ਦਾਸ ਤੇ ਤਾਈ ਉਚਾਰ ਹੈ ਸੀ, ਕਾਲਾ ਸਿੰਘ ਤੂੰ ਨਾਮ ਜ਼ਰੂਰ ਲਿਖਣੇ, ਸੋ ਮੈਂ ਲਿਖਦਾ ਕਲਮ ਪਸਾਰ ਹੈ ਸੀ। 111 ਅਖੰਡ ਪਾਠਾਂ ਦੇ ਭੋਗ ਪਾਏ। 3 ਚੇਤਰ ਐਤਵਾਰ ਨੂੰ ਸਹੇਵੇ ਸਾਹਿਬ 1977 ਬਿਕਰਮੀ। ਬਾਬਾ ਲਾਲ ਸਿੰਘ ਜੀ ਲਤਾਲੀਏ ਵੀ ਪੁੱਜੇ ਸੀ, ਜੋ 5 ਗ੍ਰੰਥੀ ਦਾ ਪਾਠ ਕਰ ਪ੍ਰਸਾਦ ਛਕਦੇ ਸੀ ਰੋਜ਼। ਸਤਿਗੁਰੂ ਜੀ ਅੰਤਲੇ ਦਿਨ ਆਪ ਚੌਕੜਾ ਲਾ ਹਵਨ ਵਿੱਚ ਸਮੱਗਰੀ ਤੇ ਘਿਓ ਦੀਆਂ ਅਹੁਤੀਆਂ ਪਾਈਆਂ ਸੀ। ਬੜੇ ਗੁਰੂ ਜੀ ਆਏ ਥੇ। ਇਹਨਾਂ ਪਾਠਾਂ ਦੇ ਸਮੇਂ ਵਿੱਚ ਜੋ ਵਰਤੀਆਂ ਕੁਝ ਕਾਲਾ ਸਿੰਘ ਜੀ ਦੇ ਲਿਖੇ ਪੁਸਤਕ ਤੋਂ, ਕੁਝ ਸਾਧਾਂ ਉਹਨਾਂ ਪਾਸੋਂ ਸੁਣੀਆਂ ਜੋ ਇਹਨਾਂ ਪਾਠਾਂ ਸਮੇਂ ਵਿੱਚ ਸੀ ਲਿਖਦਾ ਹਾਂ। ਭੂਮੀਏ ਮਾਲੀ ਪਾਠਾਂ ਟੁਰਿਆਂ ਦੇ ਕੁਝ ਦਿਨ ਬਾਅਦ ਇੱਕ ਦਿਨ ਸਵੇਰੇ ਆਏ ਪੁੱਛਿਆ, ਬੜੇ ਸਤਿਗੁਰੂ ਜੀ ਇਧਰ ਆਏ ਥੇ ਕਹਾਂ ਹੈ? ਬੜੇ ਸਤਿਗੁਰੂ ਰਾਮ ਸਿੰਘ ਜੀ ਇਧਰ ਆਏ ਥੇ ਕਹਾਂ ਹੈ? ਅੰਦਰ ਬਾਹਰ ਬੋਰਾ ਹੋਇਆ ਵੇਖਦਾ ਝਾਕਦਾ ਸੀ। ਇੱਕ ਦਿਨ ਮਾਰੂ ਡੱਖਣੇ ਦੀ ਵਾਰ ਪੜ੍ਹਦਿਆਂ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਗਲਾ ਵਿਰਾਗੀ ਹੋ ਭਰ ਗਿਆ ਤੇ ਨੇਤਰ ਸ਼ਮਸ਼ਮ ਬਰਸਣ ਲੱਗ ਪਏ। ਨੈਣ ਮਹਿੰਜੇ ਤਰਸਦੇ, ਕਦ ਪੱਸੀ ਤਉ ਦੀਦਾਰ ਦੀ ਤੁਕ ਕਈ ਵਾਰ ਪੜ੍ਹੀ। ਨੇੜੇ ਹੀ ਬੈਠੇ ਭਾਈ ਵਜ਼ੀਰ ਸਿੰਘ ਜੀ ਦੇਖ ਰੁਮਾਲ ਦਿੱਤਾ, ਉਹ ਆਸੂਆਂ ਨਾਲ ਭਿੱਜ ਗਿਆ। ਸਭ ਦੇਖਣ ਵਾਲੇ ਵੀ ਵੈਰਾਗੀ ਹੋਏ ਰਹੇ। ਇਸੇ ਤਰ੍ਹਾਂ ਸਤਿਗੁਰੂ ਜੀ ਕਈ ਦਿਨ ਰਹੇ, ਨਾ ਬੋਲਦੇ ਨਾ ਨੇਤਰ ਖੋਲਦੇ। ਚੁੱਪ ਕੀਤੇ ਪਾਠ ਦੀ ਆਪਣੀ ਰੋਲ ਤੇ ਜੰਗਲ ਦਾਤਣ ਇਸ਼ਨਾਨ ਆਦਿ ਦੀ ਕਿਰਿਆ ਪੂਰੀ ਕਰਦੇ। ਚੱਕੀ ਪੀਹਣ ਤੇ ਜਲ ਖਿੱਚਣ, ਬਾਲਣ ਲਿਆਉਣ ਸਾਥੀਆਂ ਨਾਲ ਵੀ ਪੂਰੀ ਕਰਦੇ। ਪ੍ਰਸਾਦ ਜਲ ਥੋੜਾ ਛਕਦੇ, ਥੋੜਾ ਲੇਟਦੇ, ਵਿਰਾਜਦੇ ਵੀ ਬਹੁਤ ਥੋੜਾ, ਦੇਹ ਦੇ ਆਧਾਰ ਜੋਗਾ। ਆਸ਼ਕੀ ਸੁਭਾਅ ਹੋਇਆ ਹੀ ਇਹ ਪਾਠ ਨਿਭਾਏ ਸੀ ਤੇ ਵੈਰਾਗੀ ਹੋਏ ਹੀ ਪੁੱਜੇ ਸੀ ਤੇ ਰਹੇ ਰੁੱਝੇ ਸੀ। 3 ਸਿੱਖ ਸਜੇ। ਭੂਮੀਆ ਮਾਲੀ ਤੇ ਹਰਨਾਮ ਸਿੰਘ ਗੁਰਦੁਆਰੇ ਦੇ ਮਹੰਤ ਦਾ ਪੁੱਤਰ ਤੇ ਨਰਸਿੰਘ ਦਾਸ ਸੁਹੇਵੇ ਸਾਹਿਬ ਦਾ ਥਾਣੇ ਦੀ ਚੌਕੀ ਦਾ ਸਿਪਾਹੀ ਸੀ, ਜੋ ਇਹ ਤਿੰਨੇ ਸਤਿਗੁਰੂ ਜੀ ਦੇ ਆਉਣ ਤੋਂ ਪਹਿਲਾਂ ਸੰਤ ਆਲਾ ਸਿੰਘ ਜੀ ਤੋਂ ਭਜਣ ਲੈ ਸਿੱਖ ਸੱਜੇ ਸੀ। ਇੱਕ ਪ੍ਰਸਾਦੀ ਲਾਲ ਸੇਠ ਮਰਿਆਦਾ ਦੇ ਪਾਠ ਹੁੰਦੇ ਤੇ ਹਵਨ ਹੁੰਦਾ ਦੇਖ ਅਰਜ ਕਰ ਸਿੱਖ ਸੱਜਿਆ ਭਜਨ ਲੈ। ਸਤਿਗੁਰੂ ਜੀ ਅੱਗੇ ਅਰਜ ਕਰ ਸੰਗਤ ਨੇ ਨਰ ਸਿੰਘ ਦਾਸ ਦਾ ਨਾਹਰ ਸਿੰਘ ਨਾਮ ਰੱਖਿਆ। ਬੀਕਾ ਸਿੰਘ ਜੀ ਵਡਾਲੇ ਜੋਹਲਾਂ ਵਾਲੇ, ਚੱਕੀ ਸਭ ਤੋਂ ਬਹੁਤੀ ਪੀਂਦੇ, ਕਹਿੰਦੇ ਭਾਰ ਨਹੀਂ ਲੱਗਦਾ ਤੇ ਸਵਾਦ ਆਉਂਦਾ। ਵਕਤ ਮਿਲੇ ਸਾਧ ਬੈਠ ਸਤਿਗੁਰੂ ਜੀ ਸਮੇਤ ਸਤਸੰਗ, ਗੁਰਮਤ, ਗੁਰਬਾਣੀ ਤੇ ਹੋ ਸਕਦੀ ਵਿਚਾਰ ਚਰਚਾ ਵੀ ਕਰਦੇ। ਲਗਾ ਮਾਤਰਾ ਦਾ ਭਾਵ ਸੰਤ ਸੰਗ ਤਹਿ ਗੋਸਟ ਹੋਏ, ਕੋਟ ਜਨਮ ਕੇ ਕਿਲਵਿਖ ਖੋਏ। ਗੁਰਵਾਕ ਦੀ ਮਹਾਨਤਾ ਅਨੁਸਾਰ ਇੱਕ ਦਿਨ ਸੰਤ ਹਾਕਮ ਸਿੰਘ ਜੀ ਕਾਲੋਕਿਆ ਵਾਲਿਆਂ ਸਤਿਗੁਰੂ ਜੀ ਅੱਗੇ ਸੰਤ ਮੰਡਲੀ ਚ ਬੈਠਿਆਂ ਅਰਜ ਕੀਤੀ, ਸੱਚੇ ਪਾਤਸ਼ਾਹ ਹੋ, ਜੋ ਗੁਰਬਾਣੀ ਵਿੱਚ ਕੰਨਾ, ਔਂਕੜ, ਦੁਲਾਂ, ਸਿਹਾਰੀ ਆਦਿ ਹਨ, ਇਹ ਵਾਧੂ ਹੀ ਹਨ ਕਿ ਕੁਛ ਅਰਥ ਵੀ ਹੈ ਕਿ ਬੋਲੀ ਦਾ ਹੀ ਫਰਕ ਏ? ਸਤਿਗੁਰੂ ਜੀ ਸਭ ਸਾਰ ਇਹ ਪ੍ਰਸ਼ਨ ਦਾ ਸਮਝ ਕਿਹਾ, ਅਮੋੜ ਅਰੋੜਿਆ, ਤੂੰ ਜਿੰਨਾ ਜ਼ਮੀਨ ਦੇ ਉੱਪਰ ਏ ਓਨਾ ਬਹੁਤਾ ਜ਼ਮੀਨ ਦੇ ਵਿੱਚ ਏ, ਭਾਵ ਤੇਰਾ ਵਿਖਾਲਾ ਘੱਟ ਏ ਤੇ ਕਰਨੀ ਜ਼ਿਆਦਾ ਏ। ਇਸ ਦਾ ਭਾਵ ਇਹ ਸੀ ਕਿ ਸਤਿਗੁਰੂ ਜੀ ਇੱਕ ਮਿੰਟ ਵਿੱਚ ਪੱਤਰਾ ਪੜ੍ਹਦੇ ਸੀ ਤੇ ਲਗ ਮਾਤਰ ਤੇ ਉਚਾਰ ਦਾ ਪਤਾ ਨਹੀਂ ਲੱਗਦਾ ਸੀ। ਸੁਣਨ ਵਾਲੇ ਨੂੰ ਕਈ ਸ਼ਬਦ ਅੱਖਰ ਪੂਰੇ ਸੁਣੀ ਤੇ ਸਮਝੀ ਦੇ ਨਾ ਸੀ। ਉਸ ਦਿਨ ਤੋਂ ਸਤਿਗੁਰੂ ਜੀ ਆਪ ਵੀ ਉਵੇਂ ਪੜ੍ਹਨ ਲੱਗੇ ਤੇ ਸਭ ਪਾਠੀਆਂ ਨੂੰ ਪੂਰੀ ਲਗ ਮਾਤਰ ਲਾ ਉਚਾਰ ਕਰਨ ਦਾ ਹੁਕਮ ਕੀਤਾ ਤੇ ਬਚਨ ਕੀਤਾ। ਦਸਮ ਜੀ ਇੱਕ ਲਾਂ ਦੇ ਘੱਟ ਲੱਗਣ ਤੋਂ ਸਿੱਖ ਨੂੰ ਤਾੜਨਾ ਕੀਤੀ ਸੀ, ਜੋ ਗੁਰਵਾਕ ਹੈ ਅੱਖਰ ਲਿਖੇ ਸੇਈ ਗਾਵਾ, ਉਸ ਤੇ ਵਰਤੋ, ਆਪਣੀ ਬੋਲੀ ਤੇ ਮਤ ਤੇ ਨਹੀਂ ਰਹਿਣਾ ਚਾਹੀਦਾ। ਜਿਵੇਂ ਗੁਰਬਾਣੀ ਲਿਖੀ ਹੈ ਤਿਵੇਂ ਹੀ ਪੜ੍ਹਨੀ ਹੁਕਮ ਹੈ। ਹਾਂ, ਜੇ ਅਰਥ ਹੀ ਉਲਟਦਾ ਹੋਵੇ ਤਾਂ ਸਾਧ ਸੰਗਤ ਵਿੱਚ ਵਿਚਾਰ ਕੀਤਿਆਂ ਪਤਾ ਲੱਗਦਾ ਹੈ ਕਿ ਇਹ ਛਾਪੇ ਵਾਲੇ ਜਾਂ ਲਿਖਾਰੀ ਤੋਂ ਭੁੱਲ ਨਾਲ ਅੱਖਰ ਲੱਗ ਘੱਟ ਵੱਧ ਜਾਂ ਹੋਰ ਲੱਗਾ ਹੈ। ਸੰਤ ਜੀ ਆਪ ਤੋਂ ਵੱਡੇ ਜਾਣਦਿਆਂ ਹੋਇਆ ਸਾਰ ਵੀ ਕਹਿ ਦਿੱਤਾ ਸੀ ਤੇ ਅਦਬ ਵੀ ਉਵੇਂ ਰੱਖ ਅਰਜ ਕੀਤੀ। ਅਸੀਂ ਆਪ ਅਣਜਾਣ ਹੁੰਦੇ ਵੀ ਆਪ ਤੋਂ ਵੱਡੇ ਨੂੰ ਝੱਟ ਮੂੰਹੋਂ ਆਈ ਕੱਢ ਮਾਰਦੇ ਹਾਂ। ਰੌਲ ਕੌਣ ਲਾ ਗਿਆ? ਸੰਤ ਕਾਲਾ ਸਿੰਘ ਜੀ ਜੰਜਾਤੇ ਵਾਲੇ ਟਿੱਬਿਆਂ ਚੋਂ ਬਾਲਣ, ਮੋੜੀ, ਫੋਗ, ਅੱਕ, ਸੁੱਕਾ ਆਦਿ ਲੈਣ ਰੋਜ਼ ਜਾਂਦੇ ਸੀ। ਕਈ ਵਾਰ ਸੰਤ ਜੀ ਨੂੰ ਦੂਰ ਟਿੱਬੇ ਤੇ ਸਤਿਗੁਰੂ ਰਾਮ ਸਿੰਘ ਜੀ ਦਾ ਦਰਸ਼ਨ ਵੀ ਹੁੰਦਾ ਸੀ ਤੇ ਅਗੇਰੇ ਹੋਇਆ ਅਦ੍ਰਿਸ਼ਟ ਹੋ ਜਾਂਦਾ ਸੀ। ਇੱਕ ਦਿਨ ਅਜਿਹਾ ਕੋਤਕ ਬਣਿਆ, ਇੱਕ ਟਿੱਬੇ ਤੋਂ ਦੂਜੇ ਤੇ ਜਾਣ ਤਾਂ ਨੇੜੇ ਦੂਜੇ ਤੇ ਦਰਸ਼ਨ ਹੋਵੇ। ਇਸ ਦਰਸ਼ਨ ਦੇ ਮਿਲਾਪ ਦੇ ਚਰਨ ਪਰਸਨ ਦੇ ਚਾਅ ਵਿੱਚ ਸੰਤ ਜੀ ਨੂੰ ਆਪਣੀ ਰੌਲ ਤੇ ਪੁੱਜਣ ਦਾ ਚੇਤਾ ਹੀ ਭੁੱਲ ਗਿਆ ਤੇ ਅਖੀਰ ਉਸ ਦਰਸ਼ਨ ਹੁੰਦੇ ਆਵਾਜ਼ਾਂ ਦਿੱਤਾ ਕਿ ਸੰਤ ਜੀ ਹੁਣ ਗੁਰਦੁਆਰੇ ਜਾਓ, ਰੋਲ ਪਾਠ ਦੀ ਤੇ ਹੁਣ ਲੰਘ ਗਈ ਏ, ਜਲ ਖਿੱਚਣ ਦਾ ਵੀ ਵਕਤ ਨਾ ਲੰਘੇ। ਸੰਤ ਜੀ ਦੌੜੇ ਗੁਰਦੁਆਰੇ ਆਏ ਤੇ ਪੁੱਛਿਆ, ਮੇਰੀ ਰੋਲ ਤੇ ਕੌਣ ਲੱਗਾ ਸੀ ਤੇ ਹੁਣ ਕੌਣ ਹੈ? ਮੈਂ ਉਸਦੇ ਥਾਂ ਲੱਗਾਂ। ਸਾਧਾਂ ਕਿਹਾ, ਤੂੰ ਆਪੇ ਹੀ ਤੇ ਰੋਲ ਲਾਈ ਹੈ, ਸਾਨੂੰ ਹੁਣ ਹੋਰ ਦਾ ਨਾਮ ਪੁੱਛਦਾ? ਸੰਤ ਜੀ ਸੁਣਦੇ ਮਸਤ ਹੋ ਗਏ ਤੇ ਕਹਿਣ ਲੱਗ ਪਏ, ਸਾਧੋ ਕਿਆ ਜਾਣਾ ਕਿਸ ਹਰ ਕੀਆ ਭਇਓ ਕਬੀਰ ਕਬੀਰ, ਤੇ ਸਾਰੀ ਦਿਹਾੜੀ ਮਸਤ ਹੀ ਪੈ ਰਹੇ। ਸੋਜੀ ਚ ਆਇਆ ਨੂੰ ਸਤਿਗੁਰੂ ਜੀ ਪੁੱਛਿਆ ਤਾਂ ਸੰਤ ਜੀ ਦੱਸਿਆ, ਮੈਂ ਤੇ ਸਤਿਗੁਰੂ ਜੀ ਦੇ ਦਰਸ਼ਨ ਮਗਰ ਲੱਗਾ ਟਿੱਬਿਆਂ ਤੇ ਹੀ ਰੋਲ ਦਾ ਵਕਤ ਗੁਜ਼ਾਰ ਆਇਆ ਸਾਂ ਤੇ ਉਹ ਆਪ ਹੀ ਆ ਰੋਲ ਲਾ ਗਏ ਹਨ। ਇਹ ਸੁਣ ਸਾਧ ਸੰਗਤ ਸੱਚ ਮੰਨਿਆ ਕਿ ਭੂਮੀਆ ਵੀ ਉਸ ਦਿਨ ਸੱਚਾ ਹੀ ਆ ਪੁੱਛਦਾ ਸੀ, ਬੜੇ ਸਤਿਗੁਰੂ ਜੀ ਇਧਰ ਆਏ ਹੈ। ਠੀਕ ਸਤਿਗੁਰੂ ਜੀ ਆਉਂਦੇ ਹਨ ਤੇ ਸਾਧਾਂ ਨੂੰ ਦਰਸ਼ਨ ਹੁੰਦੇ ਹਨ, ਨਹੀਂ ਤੇ ਇਸ ਕਠਿਨ ਇਲਾਕੇ ਇਹ ਤਪ ਤੇ ਪਾਠ ਕਿਵੇਂ ਹੋ ਸਕਦੇ ਹਨ? ਸਤਿਗੁਰੂ ਪ੍ਰਤਾਪ ਸਿੰਘ ਜੀ ਕਿਹਾ ਕਰਦੇ ਸੀ, ਇੱਕ ਵਾਰ ਦਰਸ਼ਨ ਹੋਇਆ ਹੈ, ਇੱਕ ਵਾਰ ਦਰਸ਼ਨ ਹੋਇਆ ਹੈ। ਸਤਿਗੁਰਾਂ ਦੇ ਗੋਡੇ ਤੇ ਨਿੰਮ ਦੇ ਪੱਤੇ ਜਿਹਾ ਦਾਗ ਤਿਲ ਸੀ, ਜਾਪਦਾ ਹੈ ਇਸ ਸਮੇਂ ਹੀ ਵੈਰਾਗ ਦਿਸ਼ਾ ਵਿੱਚ ਦਰਸ਼ਨ ਹੋਇਆ ਹੋਵੇਗਾ, ਪਰ ਸਤਿਗੁਰੂ ਜੀ ਜਗ੍ਹਾ ਨਹੀਂ ਦੱਸੀ ਕਿੱਥੇ ਹੋਇਆ ਸੀ ਦਰਸ਼ਨ। ਪਾਣੀ ਦੀ ਇੰਨੀ ਤੰਗੀ ਸੀ, ਕਈ ਹਰਨ ਵਿੱਚੋਂ ਬਹੁਤਾ ਪਾਣੀ ਪੀ ਆਫਰ ਤਲਾਬ ਤੇ ਹੀ ਤੜਪ ਮਰ ਜਾਂਦੇ ਸਨ ਤੇ ਕੁੱਤੇ ਡਿੱਗੇ ਤੇ ਮਰਿਆਂ ਨੂੰ ਪਾੜ ਖਾਂਦੇ ਸਨ। ਖੂਹ ਤੋਂ ਝਗੜਾ। ਇੱਕ ਦਿਨ ਉਜਾਗਰ ਸਿੰਘ ਰਾਮ ਪਿਆਰਾ ਗਰਮੂਲੇ ਵਾਲਾ ਖੂਹ ਤੇ ਬਸਤਰ ਧੋਂਦਾ ਸੀ। ਬਾਗੜ ਨਾ ਰੋਕਿਆ ਤੇ ਕਿਹਾ, ਛਿੱਟਾਂ ਖੂਹ ਵਿੱਚ ਪੈਂਦੀਆਂ ਹਨ। ਰਾਮ ਪਿਆਰੇ ਕਿਹਾ, ਮੈਂ ਪਰੇ ਹੀ ਹਾਂ। ਉਹ ਕਹਿਣ ਉੱਕਾ ਨਾ ਧੋ। ਉਹ ਕਹੇ, ਕੁਝ ਨਹੀਂ ਵਿਗੜਦਾ। ਇੱਕ ਦੂਜੇ ਦੀ ਗੱਲ ਘੱਟ ਸਮਝਣ ਕਰ ਕੁਝ ਰੋਲਾ ਪਿਆ। ਇੱਕ ਬੰਦਾ ਬਾਗੜੀਆਂ ਰਾਮ ਪਿਆਰੇ ਦੇ ਗਲ ਪੈ ਗਿਆ ਤੇ ਬਾਗੜੀਆਂ ਵੀ ਕਈ ਪੈ ਗਈਆਂ। ਸਿੱਖ ਨੂੰ ਤਲੇ ਦੱਬ ਕੁੱਟਣ ਲੱਗ ਪਏ। ਉਜਾਗਰ ਸਿੰਘ ਹੇਠੋਂ ਤੰਗ ਹੋਏ ਮੁੱਕੀ ਮਾਰੀ ਬਾਗੜੀ ਦੇ ਨੱਕ ਤੇ ਲੱਗੀ ਤੇ ਲਹੂ ਵਗ ਪਿਆ। ਬਾਗੜ ਨਾ ਰੋਲਾ ਪਾ ਦਿੱਤਾ, ਸੀਖ ਨੇ ਮਾਰ ਦਿਆ। ਪਿੰਡ ਦੇ ਲੋਕ ਹੋਰ ਆਏ ਤੇ ਪਿੰਡ ਦੀ ਚੌਕੀ ਥਾਣੇ ਚੋਂ ਨਾਹਰ ਸਿੰਘ ਭੱਜਾ ਆਇਆ। ਮੌਕੇ ਤੇ ਸਿੱਖ ਨੂੰ ਦੱਬਿਆ ਦੇਖ ਉਸ ਕਿਹਾ, ਕਿਉਂ ਮਾਰਦੇ ਹੋ? ਪਿੰਡ ਦੇ ਹਵਾਲਦਾਰ ਤੇ ਲੋਕਾਂ ਉਸ ਲਹੂ ਚੁੰਦੇ ਬਾਗੜੀ ਨੂੰ ਤਾਰਾ ਨਗਰ ਵੱਡੇ ਥਾਣੇ ਘੱਲਿਆ। ਉਥੋਂ ਹਵਾਲਦਾਰ ਆਇਆ ਤੇ ਸਭ ਦੇ ਸਾਹਮਣੇ ਗੱਲਾਂ ਸੁਣ ਅੰਤ ਨਾਹਰ ਸਿੰਘ ਨੂੰ ਪੁੱਛਿਆ। ਉਸ ਕਿਹਾ, ਸੱਚ ਕਵਾਂ ਤੇ ਪਿੰਡ ਨਾਲ ਵਿਗੜੇ, ਝੂਠ ਕਵਾਂ ਗੁਰੂ ਤੇ ਪੰਥ ਨਾਲ ਵਿਗੜੇ ਤੇ ਦਰਗਾਹ ਗਵਾਵਾਂ? ਹੋਰੀ ਨੂੰ ਪੁੱਛੋ। ਅੰਤ ਹਾਕਮ ਆਏ ਤੇ ਪਿੰਡ ਦੇ ਬ੍ਰਾਹਮਣਾਂ ਕਿਹਾ, ਇਸ ਖੂਹ ਤੋਂ ਸਿੱਖ ਨਾ ਪਾਣੀ ਭਰਨ ਨਾ ਨਹਾਉਣ। ਸਤਿਗੁਰੂ ਜੀ ਲਾਹੌਰ ਖਾਸ ਕੰਮ ਲਈ ਜਾਣ ਵੇਲੇ ਕਹਿ ਗਏ ਸੀ, ਜੇ ਬ੍ਰਾਹਮਣ ਇਸ ਖੂਹੋਂ ਰੋਕ ਦੇਣ ਤਾਂ ਮਹਾਜਨਾਂ ਦੇ ਖੂਹ ਤੋਂ ਜਲ ਭਰਨਾ ਤੇ ਨਹਾਉਣਾ। ਸਿੱਖ ਉਸ ਖੂਹ ਤੋਂ ਤੇ ਨਾਥਾਂ ਦੇ ਖੂਹ ਤੋਂ ਕੰਮ ਸਾਰਨ ਲੱਗੇ। ਖੂਹ ਕਈ ਕੱਚੇ ਤਲਾਬ ਦੁਆਲੇ ਸੀ, ਪਰ ਮਿੱਠਾ ਸੁਥਰਾ ਪਾਣੀ ਇਨ੍ਹਾਂ ਤਿੰਨਾਂ ਖੂਹਾਂ ਦਾ ਸੀ। ਜਲ ਖਰਾਬ ਹੋਇਆ, ਖੂਹ ਬ੍ਰਾਹਮਣਾਂ ਦੇ ਦਾ ਜਲ ਖਰਾਬ ਹੋ ਗਿਆ ਤੇ ਕਿਰਮ ਬਹੁਤ ਪੈਦਾ ਹੋ ਗਏ। ਬ੍ਰਾਹਮਣ ਤੇ ਬਾਗੜੀ ਜੈਮਲ ਸਿੰਘ ਮਹੰਤ ਨੂੰ ਗਾਲਾਂ ਦੇਣ ਕਿ ਇਸ ਸਿੱਖ ਟਿਕਾਏ ਹਨ ਤੇ ਸਾਨੂੰ ਵਕਤ ਪਾਇਆ ਹੈ। ਨਾਹਰ ਸਿੰਘ ਦੇ ਘਰ ਵਾਲੀ ਪਤੀ ਨੂੰ ਗਾਲਾਂ ਦੇਵੇ ਕਿ ਤੂੰ ਸਾਡੇ ਪੱਖ ਦੀ ਗੱਲ ਨਹੀਂ ਕੀਤੀ ਤੇ ਕਹੇ, ਮੇਰਾ ਧਨੀ ਸਿੱਖਾਂ ਨੇ ਖੋਸ ਲਿਆ ਹੈ, ਕਿਉਂਕਿ ਨਾਹਰ ਸਿੰਘ ਘਰ ਘਟ ਜਾਂਦਾ ਤੇ ਜਲ ਪ੍ਰਸਾਦ ਗੁਰਦੁਆਰੇ ਹੀ ਛਕਦਾ ਰਹਿੰਦਾ ਸੀ। ਮੇਰਾ ਧਨੀ ਖੋਸ ਲਿਆ। ਸਤਿਗੁਰੂ ਜੀ ਦੇ ਸੁਹੇਵੇ ਸਾਹਿਬ ਦੂਜੇ ਚੌਥੇ ਦਿਨਾਂ ਆ ਗਿਆ। ਬ੍ਰਾਹਮਣਾਂ ਤੇ ਪਿੰਡ ਦੇ ਸਿਆਣਿਆਂ ਨੇ ਆ ਹਜ਼ੂਰ ਹੱਥ ਜੋੜ ਅਰਜ਼ ਕੀਤੀ, ਅਸੀਂ ਉਸ ਰਾਮ ਸਮੇਂ ਦੇ ਭੀਲਣੀ ਤੇ ਬ੍ਰਹਮਣਾ ਰਿਖੀਆਂ ਵਾਂਗੂ ਚਾਹ ਨਾਮ ਨਾ ਲਈਏ, ਤੁਸੀਂ ਬਖਸ਼ੋ ਤੇ ਜਲ ਸੁਥਰਾ ਹੋਵੇ ਅਤੇ ਸਿੱਖ ਤੇ ਤੁਸੀਂ ਜਲ ਵਰਤੋ। ਸਤਿਗੁਰੂ ਜੀ ਕਿਹਾ, ਜੈਮਲ ਸਿੰਘ ਤੋਂ ਬਖਸ਼ਾਓ। ਜੈਮਲ ਸਿੰਘ ਕਹੇ, ਮਾਲਕ ਹੀ ਬਖਸ਼ਣਗੇ। ਅੰਤ ਜੈਮਲ ਸਿੰਘ ਜੀ 50 ਰੁਪਈਏ ਦਾ ਕੜਾਹ ਪ੍ਰਸਾਦ ਕਰਾਣਾ ਬ੍ਰਾਹਮਣਾਂ ਨੂੰ ਕਿਹਾ ਤੇ ਗੁਰਦਰਿਆ ਦਾ ਪ੍ਰਸਾਦ ਉਸ ਖੂਹ ਵਿੱਚ ਪਾਣਾ ਕਿਹਾ। ਸਤਿਗੁਰੂ ਜੀ ਕਿਹਾ, ਤੇਰੇ ਵੱਲੋਂ ਇਸ ਤਰ੍ਹਾਂ ਹੀ ਹੈ, ਪਰ ਬ੍ਰਾਹਮਣਾਂ ਦੇ ਥਾਂ ਅਸੀਂ ਪ੍ਰਸ਼ਾਦ ਕਰਦੇ ਹਾਂ, ਤੁਸਾਂ ਰਲ ਵਸਣਾ ਹੈ। ਕੜਾਹ ਪ੍ਰਸ਼ਾਦ ਬਣਾ ਖੂਹ ਵਿੱਚ ਪਾਇਆ ਤੇ ਸਿੱਖ ਵੀ ਜਲ ਕੱਢਣ ਲੱਗੇ। ਇੱਕ ਦਿਨ ਚੁੰਨੀ ਉਸ ਨਾਹਰ ਸਿੰਘ ਦੇ ਘਰ ਵਾਲੀ, ਜੋ ਬਹੁਤ ਕਰੜੇ ਸੁਭਾਅ ਵਾਲੀ ਸੀ, ਗੁੱਸੇ ਨਾਲ ਦੂਰੋਂ ਵੱਟਾ ਦੀਵਾਨ ਲੱਗੇ ਸਮੇਂ ਸਤਿਗੁਰੂ ਜੀ ਵੱਲ ਵਗਾਇਆ ਤੇ ਕਿਹਾ, ਮੇਰਾ ਧਨੀ ਇਹਨਾਂ ਨੇ ਖੋਸ ਲਿਆ ਹੈ, ਉਹ ਕਣਕ ਕੜਾਹੀ ਖਾਏ ਇਹਾਂ ਪੜਾ ਰਹਿਤਾ ਹੈ। ਸਭ ਕਲਾ ਕਰਨੀ ਕਾ ਮਾਲਕ ਇਹ ਇਨਕਾ ਗੁਰੂ ਹੈ, ਯੇ ਕਬ ਇਹਾਂ ਸੇ ਜਾਵੇਂਗੇ। ਵੱਟਾ ਤੇ ਕਿਸੇ ਨੂੰ ਨਾ ਵੱਜਾ, ਪਰ ਸਿੱਖ ਗੁੱਸਾ ਕਰ ਉਸ ਨੂੰ ਫੜਨ ਚੱਲੇ ਤਾਂ ਸਤਿਗੁਰੂ ਜੀ ਕਿਹਾ, ਉਹ ਸੂਦੀ ਹੈ ਤੇ ਸੱਚੀ ਵੀ ਹੈ, ਉਸਦਾ ਪਤੀ ਤੁਸਾਂ ਕੂਕਾ ਬਣਾ ਲਿਆ ਹੈ, ਜਿਵੇਂ ਜਿਨ੍ਹਾਂ ਦੇ ਪੁੱਤਰ ਤੁਹਾਡੇ ਨਾਲ ਜਥਿਆਂ ਵਿੱਚ ਰਲ ਟੁਰ ਜਾਂਦੇ ਹਨ ਤੇ ਮਾਪੇ ਤੁਹਾਨੂੰ ਗਾਲਾਂ ਕੱਢਦੇ ਹਨ, ਤਿਵੇਂ ਜੇ ਇਸ ਵੀ ਕੁਛ ਕਹਿ ਕਰ ਦਿੱਤਾ ਹੈ ਤਾਂ ਤੁਸੀਂ ਜਰ ਲਵੋ। ਇਸ ਚੁੰਨੀ ਨੂੰ ਉਸ ਵੱਟੇ ਜਿੱਡਾ ਫੋੜਾ ਕੰਡ ਵਿੱਚ ਨਿਕਲਿਆ ਸੀ ਤੇ ਉਸ ਨਾਲ ਤੰਗ ਹੋ ਉਸ ਪਤੀ ਨਾਹਰ ਸਿੰਘ ਤੋਂ ਮਾਫ਼ੀ ਮੰਗੀ ਸੀ ਤਾਂ ਬਚੀ ਸੀ। ਇਹ ਨਾਹਰ ਸਿੰਘ ਜਨਮ ਭਰ ਇਸ਼ਨਾਨ ਕਛਹਿਰੇ ਭਜਨ ਬਾਣੀ ਦਾ ਧਾਰਨੀ ਰਿਹਾ। ਸਾਈ ਦਾਸਪੁਰਾ। ਇਸ ਸੁਹੇਵੇ ਸਾਹਿਬ ਦਾ ਆਦਿ ਨਾਮ ਸਾਈ ਦਾਸਪੁਰਾ ਸੀ। ਇਸ ਥਾਂ ਨਾਥਾਂ ਦਾ ਡੇਰਾ ਸੀ ਤੇ ਸਾਈ ਦਾਸ ਨਾਥਾਂ ਦਾ ਸੇਵਕ ਸੀ। ਉਸ ਇਸ ਤਲਾਬ ਕੰਢੇ ਇਸ ਦਾ ਮੁੱਢ ਬੱਧਾ। ਪਾਣੀ ਦੇ ਸੁੱਖੋਂ ਲੋਕ ਰਾਹੀ ਇੱਥੇ ਆ ਸਾਹ ਲੈਂਦੇ ਤੇ ਇਸ ਨੂੰ ਸਾਹਾ ਕਹਿੰਦੇ ਹਨ। ਸਰਕਾਰੀ ਕਾਗਜ਼ਾਂ ਤੇ ਸੁਹਾਵਾ ਤੇ ਸਿੱਖਾਂ ਦੇ ਪੁਸਤਕਾਂ ਵਿੱਚ ਸੁਹੇਵਾ ਸਾਹਿਬ ਇਸ ਦਾ ਨਾਮ ਹੈ। ਇਸ ਇਲਾਕੇ ਬਾਜਰੀ ਮੋਠ ਹੋ ਜਾਂਦੇ ਹਨ ਜੇ ਵਰਖਾ ਅੱਛੀ ਹੋਵੇ, ਹਾੜੀ ਤਾਂ ਲੋਕ ਬੀਜਣ ਹੀ ਨਹੀਂ ਜਾਣਦੇ। ਇਸ ਤਲਾਬ ਤੇ ਸ੍ਰੀ ਰਾਮਚੰਦਰ ਜੀ ਤੇ ਕ੍ਰਿਸ਼ਨ ਜੀ, ਗੁਰੂ ਨਾਨਕ ਜੀ ਤੇ ਦਸਮ ਜੀ ਆਏ ਹਨ। ਵਰਖਾ ਦੇ ਜਲ ਨਾਲ ਇਹ ਤਲਾਬ ਭਰ ਜਾਂਦਾ ਹੈ ਤੇ ਬੜਾ ਚਿਰ ਪਾਣੀ ਰਹਿੰਦਾ ਹੈ। ਇਧਰ ਲੋਕਾਂ ਪੱਕੀਆਂ ਡਿੱਗੀਆਂ ਜਲ ਲਈ ਡੂੰਘੀਆਂ ਤੇ ਰਾਹਾਂ ਦੇ ਪੱਕੇ ਥਾਂ ਵੀ ਬਣਾਏ ਹਨ, ਜਿਨ੍ਹਾਂ ਚੋਂ ਪਾਣੀ ਉਹਨਾਂ ਕੁੰਡਾਂ ਵਿੱਚ ਜਮ੍ਹਾਂ ਹੋ ਜਾਂਦਾ ਹੈ। ਕਿਤੇ ਕਿਤੇ ਬੌਲੀਆਂ ਵੀ ਹਨ, ਕੱਚੇ ਛੱਪੜ ਤੇ ਖੂਹੀਆਂ ਵੀ ਹਨ। ਲੋਕ ਡਰੂ ਭਲੇ ਤੇ ਹਿੰਦੂ ਧਰਮੀ ਹਨ। ਸੀਤ ਗਰਮ। ਇੱਕ ਰਾਤ ਸੰਤ ਬਹਾਦਰ ਸਿੰਘ ਜੀ ਨੂੰ ਦਰਸ਼ਨ ਹੋਇਆ। ਸਤਿਗੁਰੂ ਰਾਮ ਸਿੰਘ ਜੀ ਥਾਲੇ ਵਿੱਚ ਕੜਾਹ ਪ੍ਰਸਾਦ ਲੈ ਵਿਹੜੇ ਵਿੱਚ ਫਿਰ ਰਹੇ ਹਨ ਤੇ ਸੰਤ ਜੀ ਪੁੱਛਿਆ, ਕੀ ਲੈ ਫਿਰ ਰਹੇ ਹੋ? ਸਤਿਗੁਰੂ ਜੀ ਉੱਤਰ ਦਿੱਤਾ, ਤੁਸੀਂ ਬਹੁਤ ਗਰਮ ਕੜਾਹ ਪ੍ਰਸਾਦ ਦਾ ਅਰਦਾਸਾ ਕਰਦੇ ਹੋ, ਮੈਂ ਛਕਣਾ ਹੁੰਦਾ ਠੰਡਾ ਕਰ ਰਿਹਾ ਹਾਂ। ਸੰਤ ਜੀ ਚਰਨੀ ਲੱਗ ਅਰਜ਼ ਕੀਤੀ, ਆਪ ਦਾ ਕਿਵੇਂ ਦਾ ਕਰ ਵਰਤਾਨ ਦੇ ਅਰਦਾਸੇ ਦਾ ਹੁਕਮ ਹੈ? ਸਤਿਗੁਰੂ ਜੀ ਕਿਹਾ, ਸੀਤ ਗਰਮ। ਸਵੇਰੇ ਇਹ ਬਚਨ ਸੰਤ ਜੀ ਨੇ ਸਤਿਗੁਰੂ ਜੀ ਨੂੰ ਸੁਣਾਇਆ ਤਾਂ ਸਤਿਗੁਰੂ ਜੀ ਹੁਕਮ ਲਾਇਆ, ਸੀਤ ਗਰਮ ਜੋ ਬਚਨ ਹੋਇਆ ਹੈ ਉਸ ਜੁਗਤ ਹੀ ਅੱਗੋਂ ਕਰ ਅਰਦਾਸਾ ਕਰਨਾ, ਨਾ ਬਹੁਤ ਗਰਮ ਹੋਵੇ ਨਾ ਉੱਕਾ ਠੰਡਾ। ਧੰਨਵਾਦ ਕੀਤਾ। ਇੱਕ ਦਿਨ ਪਿੰਡ ਸੁਹੇਵਾ ਸਾਹਿਬ ਦੇ ਸ਼ਾਹੂਕਾਰਾਂ ਰਾਮ ਪ੍ਰਸਾਦ ਤੇ ਚੁੰਨੀ ਲਾਲ ਆਪਣੇ ਪਿਤਾ ਰਾਮਚੰਦ ਦਾ ਮਰਨੇ ਦਾ ਇਕੱਠ ਕੀਤਾ। ਸੰਬੰਧੀ ਸੱਦੇ, ਨਾਥਾਂ ਦੇ ਡੇਰੇ ਗੁਰਦੁਆਰੇ ਦੇ ਮਹੰਤ ਜੈਮਲ ਸਿੰਘ ਜੀ ਤੇ ਸਤਿਗੁਰੂ ਜੀ ਨੂੰ ਪ੍ਰਸਾਦ ਦਾ ਨਿਉਂਦਾ ਆਖਿਆ। ਸਤਿਗੁਰੂ ਜੀ ਕਿਹਾ, ਹੁੱਕਾ ਛੱਡੋ ਤੇ ਭਜਨ ਪੁੱਛੋ। ਉਹਨਾਂ ਸਤਿਬਚਨ ਕੀਤਾ ਤਾਂ ਰਸਦਯੋਗ ਰਕਮ ਲੈਣੀ ਮੰਨੀ ਕਿ ਆਪਣੀ ਮਰਜ਼ੀ ਦਾ ਪ੍ਰਸਾਦ ਕਰਾਂਗੇ, ਪਰ ਉਹ ਰਕਮ ਕਿਤੇ ਵਰਤਣ ਨਾ ਦਿੱਤੀ। ਕੁਝ ਦਿਨਾਂ ਬਾਅਦ ਪਤਾ ਲੱਗਾ ਕਿ ਹੁੱਕਾ ਉਹਨਾਂ ਫੇਰ ਪੀਤਾ ਹੈ ਤਾਂ ਸਤਿਗੁਰੂ ਜੀ ਸੱਦ ਰਕਮ ਵਾਪਸ ਕੀਤੀ ਤਾਂ ਇੱਕ ਭਰਾ ਚੁੰਨੀ ਲਾਲ ਫੇਰ ਕਾਇਮ ਹੋ ਗਿਆ। ਉਹ ਰਕਮ ਵਿੱਚ ਪਾ ਸਤਿਗੁਰੂ ਜੀ ਦੋ ਚੇਤਰ ਕੜਾਹ ਪ੍ਰਸਾਦ ਕਰ ਸਭ ਨਗਰ ਵਿੱਚ ਸੱਦਾ ਦੇ ਤੇ ਸਭ ਰਾਹੀ ਪਾਂਧੀ ਨੂੰ ਰਜਵਾਂ ਕੜਾਹ ਪ੍ਰਸਾਦ ਤੇ ਕਣਕ ਦਾ ਪ੍ਰਸ਼ਾਦਾ ਛਕਾਇਆ। ਨਗਰ ਦੇ ਵੱਡੇ ਵੱਡੇ ਪੁਰਸ਼ਾਂ ਤੇ ਨਾਥਾਂ ਦੇ ਡੇਰੇ ਨੂੰ ਤੇ ਮਹੰਤ ਜੈਮਲ ਸਿੰਘ ਨੂੰ ਕਿਹਾ, ਆਪ ਦੀ ਜੂਹੋਂ ਬਾਲਣ ਤੇ ਖੂਹਾਂ ਤੂੰ ਜਲ ਵਰਤਿਆ ਹੈ ਤੇ ਹੋਰ ਬਹੁਤ ਖੇਚਲ ਇਤਨਾ ਚਿਰ ਦਿੱਤੀ ਹੈ, ਆਪਣੇ ਭੁੱਲਾਂ ਤੇ ਖੇਚਲ ਹੋਈ ਦੀ ਖਿਮਾ ਹੀ ਕਰਨੀ। ਨਾਥਾਂ ਦੇ ਡੇਰੇ ਕੁਛ ਭੇਟਾ ਦਿੱਤੀ ਮਾਇਆ ਤੇ ਮਹੰਤ ਜੀ ਨੂੰ ਵਧੀ ਰਸਦ ਦੇ ਸਭ ਨੂੰ ਕਿਹਾ, ਸਾਨੂੰ ਪਤਾ ਲੱਗਾ ਹੈ ਤੁਸੀਂ ਗੁਰੂ ਨਾਨਕ ਦੀ ਕੱਤਕ ਪੂਰਨਮਾਸ਼ੀ ਮਨਾਉਂਦੇ ਹੋ, ਇੱਥੇ ਮੇਲਾ ਕਰਦੇ ਹੋ, ਪਰ ਉਹਨਾਂ ਦੇ ਹੁਕਮ ਵੀ ਮੰਨਿਆ ਕਰੋ। ਜੇ ਰਾਮ ਕ੍ਰਿਸ਼ਨ ਨੂੰ ਮੰਨਦੇ ਹੋ ਤਾਂ ਉਹਨਾਂ ਗੁਰੂ ਨਾਨਕ ਜੀ ਦੇ ਸਰੂਪ ਬਾਕੀ 12 ਗੁਰੂਆਂ ਨੂੰ ਮੰਨਿਆ ਕਰੋ। ਸਭ ਨੂੰ ਗੁਰੂ ਹਰੀ ਸਿੰਘ ਜੀ ਤੱਕ ਨਾਮ ਸੁਣਾਏ, ਸਿੱਖਿਆ ਵੀ ਸੁਣਾਈ। ਸਵੇਰੇ ਉੱਠ ਕੇ ਇਸ਼ਨਾਨ ਕੀਤਾ ਕਰੋ ਤੇ ਗੁਰਮੰਤਰ ਤੋਂ ਹੀਣੇ ਕੋਈ ਨਾ ਰਵੋ। ਕਈਆਂ ਨੇ ਅਰਜ ਕਰ ਭਜਨ ਵੀ ਪੁੱਛਿਆ, ਸਤਿਗੁਰੂ ਜੀ ਸੰਤ ਬਹਾਦਰ ਸਿੰਘ ਜੀ ਤੇ ਸੰਤ ਆਲਾ ਸਿੰਘ ਜੀ ਤੋਂ ਭਜਨ ਦਿਵਾਇਆ। ਸਮੇਂ ਦੀ ਪਛਾਣ। ਨਾਹਰ ਸਿੰਘ ਇੱਕ ਦਿਨ ਅੰਮ੍ਰਿਤ ਵੇਲੇ ਇਸ਼ਨਾਨ ਕਰ ਥਾਣੇ ਚੌਕੀ ਵੱਲ ਆ ਰਿਹਾ ਸੀ। ਵੱਡੇ ਥਾਣੇਦਾਰ ਸਿੱਖ ਜਾਣ ਸੀਸ ਨਿਵਾਇਆ ਤਾਂ ਨਾਹਰ ਸਿੰਘ ਅਸੀਸ ਦਿੱਤੀ, ਸੁਖੀ ਰਹੋ ਨਾਮ ਚਿੱਤ ਆਵੇ। ਦਿਨ ਚੜ੍ਹੇ ਨਾਹਰ ਸਿੰਘ ਸਾਹਵੇ ਹੋ ਸਲੂਟ ਕੀਤਾ ਤੇ ਉਸ ਅਫਸਰ ਕਿਹਾ, ਤੂੰ ਤਦੋਂ ਹੀ ਕਿਹਾ ਸੀ, ਤਦੋਂ ਕੀ ਕਿਹਾ ਸੀ ਤੇ ਹੁਣ ਕੀ? ਤਾਂ ਨਾਹਰ ਸਿੰਘ ਕਿਹਾ, ਤਦੋਂ ਤੂੰ ਮੈਨੂੰ ਸਾਧ ਜਾਣਿਆ ਸੀ ਤੇ ਮੈਂ ਵੀ ਭੇਖ ਦੀ ਮਰਿਆਦਾ ਨੂੰ ਮੁੱਖ ਰੱਖ ਆਸ਼ੀਰਵਾਦ ਦਿੱਤੀ। ਹੁਣ ਤੂੰ ਸਿਪਾਹੀ ਜਾਣਦਾ ਹੈ, ਮੈਂ ਸਲੂਟ ਕੀਤਾ ਹੈ। ਸਤਿਗੁਰੂ ਜੀ ਇਹ ਵਾਰਤਾ ਸੁਣੀ ਤਾਂ ਬਚਨ ਕੀਤਾ, ਸਾਧ ਨੂੰ ਇਸੇ ਤਰ੍ਹਾਂ ਭੇਖ ਲੱਜਾ, ਦਰਜੇ ਤੇ ਸਮੇਂ ਦੀ ਪਛਾਣ ਲੋੜੀਦੀ ਏ। ਸੁਹੇਵੇ ਸਾਹਿਬੋਂ ਵਾਪਸੀ। ਗੁਰਦੁਆਰੇ ਦੇ ਪਿੱਪਲ ਦੇ ਦਰਸ਼ਨ ਕਰ ਜੋ ਦਸਮ ਜੀ ਦੇ ਸਮੇਂ ਜੰਡ ਤੇ ਉੱਗਿਆ ਸੀ, ਇਸ ਵਕਤ ਬਹੁਤ ਮੋਟਾ ਸੀ ਤੇ ਜੰਡ ਥੋੜਾ ਜਿਹਾ ਜਾਪਦਾ ਸੀ। ਦੇਖ ਸਮੇਤ ਸਤਿਗੁਰੂ ਜੀ ਦੇ ਅਰਦਾਸਾ ਕਰ ਗੁਰਦੁਆਰੇ ਮੱਥਾ ਟੇਕ ਦੇਸ ਪੰਜਾਬ ਨੂੰ ਤਿੰਨ ਚੇਤ ਵਿਦਾ ਹੋਏ। ਉਹ ਭੂਮੀਆਂ ਮਾਲੀ ਗੇਰੂਏ ਬਸਤਰ ਰੱਖਦਾ ਸਾਥ ਹੀ ਸੰਗਤ ਦੇ ਹੋਲਾ ਵੇਖਣ ਮੁਕਤਸਰ ਜਾ ਟੁਰ ਪਿਆ। ਊਠਾਂ ਤੇ ਸਵਾਬ ਲੱਦਿਆ, ਸਿੱਖ ਬਿਰਧ ਬਿਠਾਏ, ਨੋਹਰ ਆਏ ਦਸਮ ਜੀ ਦੇ ਕਬੂਤਸਰ ਗੁਰਦੁਆਰੇ। ਦੋ ਮਹੀਨੇ ਇਸ ਮੇਲੇ ਦੀ ਮੌਜ ਹੈ ਜਿਸ ਜਿਸ ਵੇਖੀ, ਸੋ ਸਾਰੀ ਮੈਂ ਦੱਸ ਨਹੀਂ ਸਕਦਾ ਸੀ ਉਹ ਕਾਰ ਬਲੇਖੀ। ਉਹ ਸੰਗਤ ਸੋ ਸਤਿਗੁਰ ਸੋਹਣਾ ਪਾਠ ਹੋਣ ਜਿਨ ਕਾਰਨ, ਉਹ ਆ ਸੀ ਦਰਸ਼ਨ ਦੇਂਦੇ ਲਾ ਲਾ ਲਟਕੇ ਤਾਰਨ। ਸਾਖਿਆਤ ਕਿਸੇ ਨੂੰ ਦਰਸ਼ਨ ਕਿਸੇ ਸਕੂਪਤ ਰਸਨਾ, ਚਲੇ ਰਹੇ ਰਾਮ ਹੀ ਵੱਲੇ ਦੱਸਣ ਯੋਗ ਸੋ ਰਸਨਾ। ਤਰਨ ਸਿੰਘ ਤਦ ਪਿੰਡ ਆਪਣੇ ਸਾਵੇਂ ਉਮਰ ਇਆਣੀ, ਲਿਖਿਆ ਪੁੱਛ ਹੈ ਉਹਨਾਂ ਪਾਸੋਂ ਮੌਜ ਜਿਨ੍ਹਾਂ ਸੀ ਮਾਣੀ। ਨੋਹਰ ਜਲ ਪ੍ਰਸ਼ਾਦ ਛਕਿਆ, ਕਰਤਾਰ ਸਿੰਘ ਜਲਣ ਵਾਲੇ ਦੀ ਅੱਡੀ ਪੈਰ ਦੀ ਵਿੱਚ ਪਾਣੀ ਪਿਆ ਸੀ, ਉਹ ਮਸਾਂ ਟੁਰਦਾ ਸੀ। ਸਤਿਗੁਰੂ ਜੀ ਕਿਹਾ, ਕਢਾ ਦੇ। ਉਸ ਕਿਹਾ, ਦਰਦ ਹੋਵੇਗੀ। ਤਾਂ ਕਿਹੋ ਨੇ, ਮਣੀ ਸਿੰਘ ਜੀ ਵਾਂਗੂ ਤੂੰ ਦੇਹ ਤੋਂ ਵੱਖ ਹੋ ਰਹੋ। ਉਸ ਨੂੰ ਤਦ ਹੀ ਦਰਦ ਨਾ ਹੋਈ ਸੀ ਪੋਟਾ ਪੋਟਾ ਹੋਣ ਦੀ, ਉਹ ਗੁਰਚਰਨਾਂ ਵਿੱਚ ਜੁੜ ਰਿਹਾ ਸੀ। ਕਰਤਾਰ ਸਿੰਘ ਕਿਹਾ, ਉਹ ਉਤਨੀ ਕਮਾਈ ਵਾਲੇ ਸੀ। ਸਤਿਗੁਰੂ ਜੀ ਕਰਤਾਰ ਸਿੰਘ ਨੂੰ ਆਪਣੇ ਨਾਲ ਗਲੀ ਲਾ ਉਸ ਦੇ ਪੈਰ ਤੇ ਪੈਰ ਧਰ ਫੇਹ ਕੇ ਪਾਣੀ ਕੱਢ ਦਿੱਤਾ ਤੇ ਪੱਟੀ ਗਿੱਲੀ ਬੰਨ ਕਿਹਾ, ਇਹਨੂੰ ਗਿੱਲੀ ਹੀ ਰੱਖੀ, ਦਰਦ ਵੀ ਨਾ ਹੋਇਆ ਤੇ ਰਾਜੀ ਵੀ ਛੇਤੀ ਜ਼ਖਮ ਹੋ ਗਿਆ। ਭੁੱਲਾਂ ਲਗਾਂ ਮਾਤਰਾਂ ਅੱਖਰ ਕਈ ਪ੍ਰਸੰਗ ਰਹਿ ਜਾਂਦੇ ਨੇ, ਉਹ ਪਿੱਛੋਂ ਲਿਖ ਜੂੜ ਹਾਂ ਦਿੰਦਾ ਜੋ ਚੇਤੇ ਵਿੱਚ ਆਉਂਦੇ ਨੇ। ਭਾਵੇਂ ਯਤਨ ਬੜਾ ਹੀ ਕਰਦਾ ਫਿਰ ਵੀ ਭੁੱਲਣ ਹਾਰਾ ਹਾਂ, ਦੋ ਵਾਰੀ ਪੜ੍ਹ ਲਿਖ ਚੁੱਕਾ ਹੁਣ ਲਿਖਦਾ ਪਿਆ ਤਿਬਾਰਾ ਹਾਂ। ਤਰਨ ਸਿੰਘ ਸ੍ਰੀ ਰਾਮਪੁਰੇ ਰਹਿ ਗੁਰ ਜਸ ਸੇਵਾ ਧਾਰੀ, ਆਹਰ ਇਸ ਬਿਨ ਮਾਇਆ ਧੰਦਾ ਨਹੀਂ ਕੋਈ ਹੋਰ ਲਾਚਾਰੀ। ਹੈ ਆਸ਼ਾ ਛਪਵਾ ਜੇ ਸਕਾਂ ਲੱਖਾਂ ਤਾਂ ਮੈਂ ਖੱਟਾਂ, ਅਮਰ ਹੋਵਾਂ ਇਸ ਅਮਰ ਕਥਾ ਕਰ ਵਧਦਾ ਰਹਾਂ ਨਾ ਘਟਾਂ। ਭਾਈ ਬਾਲਾ ਜੀ ਸੰਤ ਸੰਤੋਖ ਸਿੰਘ ਜੀ ਦੀ ਰੀਸ ਤੇ ਨਾਹੀਂ, ਸਾਧ ਸੰਗਤ ਸਤਿਗੁਰੂ ਜੀ ਦਾ ਜਸ ਜਾਵੇ ਨਹੀਂ ਅਜਾਈ। ਹੋਲਾ ਮੁਕਤਸਰ। ਹੋਲੇ ਤੇ ਮੁਕਤਸਰ ਪੁੱਜਣ ਲਈ ਸਤਜੁਗ ਜੀ ਵੀ ਛਪਵਾਇਆ। ਮਾਝਾ ਮਾਲਵਾ ਪੋਠੋਹਾਰ ਨੱਕਾ ਦੜਪ ਦੁਆਬਾ ਬਾਰ ਪੁਆਧ ਮੈਨ ਦੁਆਬ ਪਹਾੜ ਢਾਹਾ ਆਦਿ ਸਭ ਤਰਫੋਂ ਸੰਗਤ ਆਈ। ਕੋਟ ਕਪੂਰੇ ਜੀਵਨ ਸਿੰਘ ਰੋਤੇ ਵਾਲਿਆਂ ਸੰਗਤ ਨੂੰ ਸਰਦਾਈ ਦੀ ਦੇਖ ਦਿੱਤੀ। ਬਿਸ਼ਨ ਸਿੰਘ ਗੁਲਾਬ ਸਿੰਘ ਸਰਮੁਖ ਸਿੰਘ ਰਗੜ ਸ਼ਿਕਾਈ ਨਾਮਾ ਬੰਸੀਆਂ ਰਾਗੀ ਸਬਦੀ ਢਾਡੀ ਦਾਨੇ ਮਸਤਾਨੇ ਗੁਣੀ ਆਲਮ ਜੀ ਚੱਕਰਵਰਤੀ ਜੀ ਸੰਤ ਮੰਗਲ ਸਿੰਘ ਜੀ ਭਗਤ ਸਿੰਘ ਜੀ ਹਾਕਮ ਸਿੰਘ ਜੀ ਪੰਡਿਤ ਬਸੰਤ ਸਿੰਘ ਜੀ ਮਨਸਾ ਸਿੰਘ ਆਲਾ ਸਿੰਘ ਜੀ ਮੋਹਨ ਸਿੰਘ ਜੀ ਅਤਰ ਸਿੰਘ ਜੀ ਸੁੰਦਰ ਸਿੰਘ ਜੀ ਫਤਿਹ ਸਿੰਘ ਜੀ ਮਸਤਾਨ ਸਿੰਘ ਜੀ ਬਿਸ਼ਨ ਸਿੰਘ ਜੀ ਮਹਾਰਾਜ ਜੀ ਦੋਵੇਂ ਤੇ ਮਾਤਾ ਜੀ ਦੋਵੇਂ ਸਤਿਯੁਗ ਦੇ ਸੰਪਾਦਕ ਤੇ ਹੋਰ ਬਹੁਤ ਸੰਗਤਾਂ ਆਈਆਂ ਮੁਕਤਸਰ ਡੇਰੇ ਤੋਂ ਬਾਹਰ ਬਹੁਤ ਤੰਬੂ ਲਾਏ ਕੁਛ ਛੱਪਰ ਪਾਏ ਕੁਛ ਮਕਾਨ ਮੁਫ਼ਤ ਮਿਲੇ ਕੁਛ ਕਿਰਾਏ ਤੇ ਵੀ ਲਏ ਇੰਨੀ ਦਿਨੀ ਅਕਾਲ ਤਖ਼ਤ ਖੁਸਨ ਕਰ ਦੂਜੇ ਗੁਰਦੁਆਰੇ ਵੀ ਖੁਸਨ ਦੀਆਂ ਬਹੁਤ ਅਫਵਾਹਾਂ ਚੱਲਦੀਆਂ ਸੀ ਇਸ ਤੋਂ ਪਹਿਲਾਂ ਬਾਬੇ ਦੀ ਬੇਰ ਸਿਆਲਕੋਟ ਦਾ ਗੁਰਦੁਆਰਾ ਵੀ ਖੁਸ ਚੁੱਕਾ ਸੀ ਹੁਣ ਤੀਜੀ ਹੇਲ ਸਭ ਗੁਰਦੁਆਰਿਆਂ ਦੇ ਹੋਣ ਦੇ ਡਰ ਕਰ ਗੁਰਦੁਆਰੇ ਦੇ ਪੁਜਾਰੀਆਂ ਸਰਕਾਰੀ ਇਤਲਾਹ ਦੇ ਪੁਲਿਸ ਬਹੁਤ ਮੰਗਾਈ ਹੋਈ ਸੀ ਪਰ ਨਾਮਧਾਰੀਆਂ ਤੇ ਇਹ ਸ਼ੱਕ ਸਰਕਾਰ ਨੂੰ ਉਕਾ ਨਾ ਸੀ ਲੋਕਾਂ ਤੇ ਪੁਜਾਰੀਆਂ ਲਈ ਵਿਖਾਲਾ ਬੰਦੂਕਾਂ ਤੇ ਸਿਪਾਹੀ ਕੱਲ ਕੀਤਾ ਸੀ ਦੀਵਾਨ ਵਿਚ ਵੀ ਸਿਪਾਹੀ ਆ ਬੈਠ ਸੁਣਦੇ ਸੀ ਸੰਤ ਹਰਨਾਮ ਸਿੰਘ ਜੀ ਰਾਗੀ ਸੰਤ ਲਾਲ ਸਿੰਘ ਜੀ ਸੰਤ ਨਿਧਾਨ ਸਿੰਘ ਜੀ ਆਲਮ ਭਾਈ ਕਾਲੂ ਮੱਤੂ ਸੰਦਲ ਤੇ ਭਰੋਸਾ ਸਿੰਘ ਆਦਿ ਸਤਿਗੁਰੂ ਰਾਮ ਸਿੰਘ ਜੀ ਦਾ ਨਾਮ ਤੇ ਕਾਰਨਾਮੇ ਸੁਣਾਉਂਦੇ ਸੀ ਆਲਮ ਜੀ ਤੇ ਭਰੋਸਾ ਸਿੰਘ ਜੀ ਬਿੱਲਿਆਂ ਦੇ ਖਿਲਾਫ਼ ਵੀ ਬੋਲਦੇ ਪਰ ਸਤਿਗੁਰੂ ਜੀ ਸਮਝਾਉਂਦੇ ਸਾਨੂੰ ਸਮਾਈ ਨਾਲ ਸਮਾਂ ਗੁਜ਼ਾਰਨ ਦਾ ਹੁਕਮ ਏ ਹਾਂ ਇਹਨਾਂ ਗੋਰਿਆਂ ਨਾਲ ਮਿਲ ਵਰਤੋਂ ਨਹੀਂ ਕਰਨੀ ਤੇ ਦੇਸ਼ ਦੇ ਭਲੇ ਹਿੱਤ ਕੰਮ ਕਰਨ ਵਾਲਿਆਂ ਦੇ ਸਾਥੀ ਹੋ ਵਰਤਣਾ ਹੈ ਤੇ ਕਹਿੰਦੇ ਦੇਖੋ ਜਿਨ੍ਹਾਂ ਤਦੋਂ ਸਾਡਾ ਸਾਥ ਨਾ ਦਿੱਤਾ ਸੀ ਉਹ ਗੋਰੇ ਦੇ ਖਿਲਾਫ਼ ਹੋ ਵਰਤਣਗੇ ਤੇ ਮਾਰ ਖਾਣਗੇ ਆਪਣੀ ਗਲਤੀ ਕੀਤੀ ਦੀ ਸਾਨੂੰ ਬੜਾ ਸੰਭਲ ਕੇ ਰਹਿਣ ਤੇ ਕਹਿਣ ਦੀ ਲੋੜ ਏ ਅਸਾਂ ਆਪ ਪੱਕੇ ਕੂਕੇ ਬਣਨਾ ਹੈ ਸਤਿਗੁਰਾਂ ਨਿਮਿਤ ਪਾਠ ਕਰੋ ਸਤਿਗੁਰੂ ਜੀ ਰੋਜ਼ ਇਸ ਹੋਲੇ ਤੇ ਇਕੱਠ ਕਰਦੇ ਮਤੇ ਪਾਸ ਕਰਦੇ ਤੇ ਸੰਗਤ ਵਿੱਚ ਪਾਸ ਹੋਏ ਮਤਿਆਂ ਦੇ ਸਾਰ ਸੁਣਾਉਂਦੇ ਇੱਕ ਦਿਨ ਸਤਿਗੁਰੂ ਰਾਮ ਸਿੰਘ ਜੀ ਦਾ ਹੁਕਮਨਾਮਾ ਜਿਸ ਵਿੱਚ ਲਿਖਿਆ ਹੈ ਸੰਗਤ ਸਾਡੇ ਨਿਮਿਤ ਭੋਗ ਗ੍ਰੰਥ ਸਾਹਿਬ ਦੇ ਪੁਆਵੇ ਕਿ ਗੁਰੂ ਸਾਹਿਬ ਸਾਨੂੰ ਵੀ ਸੰਗਤ ਦਾ ਦੀਦਾਰ ਕਰਾਵੇ ਜਿਸ ਕੁਛ ਕਰਨਾ ਹੈ ਉਹ ਹੁਣ ਮੇਰੇ ਨਿਮਿਤ ਕਰੇ ਸਤਿਗੁਰੂ ਜੀ ਆਪ ਵੈਰਾਗੀ ਹੋਇਆ ਖੜੋ ਸੰਗਤ ਵਿੱਚ ਸੁਣਾਇਆ ਸੁਣ ਸਭ ਸੰਗਤ ਵੀ ਵੈਰਾਗੀ ਹੋਈ ਸਤਿਗੁਰੂ ਜੀ ਕਿਹਾ ਸੁਹੇਵੇ ਸਾਹਿਬ ਪਾਠ ਕੀਤੇ ਹਨ ਤੇ ਜਿੰਨੇ ਗੁਰੂ ਕਰਾਏ ਹੋਰ ਕਰਨੇ ਹਨ ਜਿੱਥੇ ਗੁਰੂ ਕਰਾਏ ਜਿਸ ਕਰਾਣਾ ਹੋਵੇ ਅਖੰਡ ਪਾਠ ਉਹ 40 ਰੁਪਈਏ ਮੋਖ ਦੇ ਤੇ ਸਧਾਰਨ ਦੇ 15 ਰੁਪਈਏ ਅਸੀਂ ਕਰਾਂਗੇ ਜਿਸ ਦਾ ਜੀ ਕਰੇ ਰਕਮ ਦੇਵੇ ਨਾਮ ਲਿਖਾਵੇ ਕਈਆਂ ਰਕਮਾਂ ਦਿੱਤੀਆਂ ਕਈਆਂ ਨਾਮ ਲਿਖਾਏ ਤੇ ਕਿਹਾ ਜਦ ਸਿੱਖ ਪੁੱਜਣਗੇ ਦੇਵਾਂਗੇ ਇਸ ਹੋਲੇ 'ਚ 4 ਸਫਾਂ ਵਿਛਾਉਣ ਦਾ ਹੁਕਮ ਕੀਤਾ ਪਹਿਰੇ ਖੜੇ ਕਰ ਬਹਾਉਣ ਦਾ ਹੁਕਮ ਦਿੱਤਾ ਇੱਕ ਸਫ ਸਾਧ ਸੰਗਤ ਦੀ ਸਤਿਗੁਰੂ ਜੀ ਦੇ ਨੇੜੇ ਦੂਜੀ ਸਰਦਾਰਾਂ ਆਏ ਖੁੱਲਿਆਂ ਦੀ ਤੇ ਸਰਕਾਰੀ ਲੋਕਾਂ ਦੀ ਤੀਜੀ ਹੋਰ ਮਤ ਦੇ ਸਾਧੂਆਂ ਆਇਆਂ ਤੇ ਖੁੱਲੇ ਕੂਕਿਆਂ ਦੀ ਚੌਥੀ ਮਾਈਆਂ ਯੋਗ ਸਫ ਸੀ ਤੇ ਸਭ ਆਏ ਨੂੰ ਆਦਰ ਨਾਲ ਪਹਿਰੇਦਾਰਾਂ ਨੂੰ ਬਹਾਉਣ ਦਾ ਹੁਕਮ ਸੀ ਇਸ਼ਾਰਾ ਦੇ ਸਦਾ ਚਾਏ ਮੁੱਖ ਮਿਸਟ ਬਾਣੀ ਗੁਰਵਾਕ ਅਨੁਸਾਰ ਨਾਮਧਾਰੀ ਦਰਬਾਰ ਤੇ ਸੂਬੇ ਕੁਛ ਨਾਮਧਾਰੀ ਇੰਦਰਾ ਕਾਂਗਰਸ ਰੂਪ ਹੀ ਹੋ ਟੁਰਨਾ ਚਾਹੁੰਦੇ ਸੀ ਤੇ ਸਤਿਗੁਰੂ ਜੀ ਧਰਮ ਨੂੰ ਮੁੱਖ ਰੱਖ ਕਾਂਗਰਸ ਦਾ ਸਾਥ ਦੇਣਾ ਚਾਹੁੰਦੇ ਸੀ ਇੱਕ ਦੋ ਇਕੱਠਾਂ ਵਿੱਚ ਇਸ ਦੇ ਵਿਚਾਰ ਹੋਈ ਤੇ ਫੈਸਲਾ ਹੋਇਆ ਕਾਂਗਰਸ ਨਾਲ ਉੱਥੋਂ ਤੱਕ ਸਾਥ ਦਿੱਤਾ ਜਾਵੇ ਜਿੱਥੋਂ ਤੱਕ ਕੂਕਪੁਣੇ ਨੂੰ ਕਸਰ ਨਾ ਲੱਗੇ ਸੋਚਿਆ ਗਿਆ ਕਿ ਅੱਜ ਨੇਮ ਹੋਰ ਹਨ ਤੇ ਕੱਲ ਨੂੰ ਮਤੇ ਕਾਂਗਰਸ ਦੇ ਨੇਮ ਹੋਰ ਹੋਣ ਅੰਤ ਇਹ ਫੈਸਲਾ ਹੋਇਆ ਕਿ ਨਾਮਧਾਰੀ ਦਰਬਾਰ ਬਣੇ ਜੋ ਕਾਂਗਰਸ ਨਾਲ ਵੀ ਤੇ ਹੋਰ ਸਰਕਾਰੀ ਕੰਮਾਂ ਲਈ ਵਿਚੋਲਗੀ ਕਰੇ ਜਿਵੇਂ ਦੀ ਲੋੜ ਹੋਵੇ ਜਿਵੇਂ ਕਿ ਅਜੇ ਭੈਣੀ ਸਾਹਿਬ ਪੁਲਿਸ ਦੀ ਚੌਕੀ ਬੈਠੀ ਹੋਈ ਏ ਸਿੰਘ ਸਭੀਏ ਨਾਮ ਬਦਲ ਅਕਾਲੀ ਬਣ ਆਪਣਾ ਬਲ ਵਧਾ ਰਹੇ ਹਨ ਮਤ ਸਾਡੇ ਤੇ ਵੀ ਰੋਹਬ ਪਾਣ ਜੋ ਸਹਿਣਾ ਨਹੀਂ ਪੁੱਜਦਾ ਇਹ ਅੰਗਰੇਜ਼ਾਂ ਦੀ ਚਾਲ ਹੈ ਕਿ ਜਿਵੇਂ ਕਿਵੇਂ ਹਿੰਦੂ ਧਰਮ ਨੂੰ ਭ੍ਰਿਸ਼ਟ ਕੀਤਾ ਜਾਵੇ ਇੱਕ ਸੱਤਾ ਘਟੇਗੀ ਦੂਜਾ ਹਿੰਦੂ ਧਰਮੀਆਂ ਦੀ ਤੇ ਅੰਗਰੇਜ਼ੀ ਧਰਮੀਆਂ ਦੀ ਵਿੱਥ ਵਧੇਗੀ ਤੇ ਇੱਕ ਉਹ ਸਾਡੇ ਵੱਲ ਮੂੰਹ ਨਾ ਕਰਨਗੇ ਪਾੜੋ ਤੇ ਰਾਜ ਕਰੋ ਇਸ ਮਤਲਬ ਦੇ ਆਦਮੀ ਸਰਕਾਰ ਹਰ ਮਜ਼ਹਬ ਵਿੱਚ ਵਾੜ ਰੱਖੇ ਹਨ ਸਾਨੂੰ ਬੜੇ ਸੁਚੇਤ ਹੋ ਹਿੰਦੂ ਧਰਮ ਨੂੰ ਪੁਰਾਤਨ ਸਨਾਤਨ ਧਰਮ ਤੇ ਸਿੱਖੀ ਧਰਮ ਨੂੰ ਪੱਕਾ ਰੱਖਣ ਦਾ ਖਿਆਲ ਰੱਖਣਾ ਚਾਹੀਦਾ। ਨਾਮਧਾਰੀ ਦਰਬਾਰ ਬਣਿਆ ਤੇ ਸਤਿਯੁਗ ਦੇ ਚਲਾਣ ਦਾ ਬੰਨ ਨੂੰ ਬੱਝਾ। ਨਾਮਧਾਰੀ ਪੰਥ ਚ ਕਈ ਸੂਬੇ ਚੜ ਗਏ ਜਾਣ, ਕਈ ਕੋਈ ਕੰਮ ਨਾ ਕਰਦੇ ਜਾਣ, ਨਵੇਂ ਸੂਬੇ ਸਾਜਣ ਦੀ ਲੋੜ ਜਾਣ, ਸੂਬੇ ਥਾਪਣੇ ਚਾਹੇ ਤੇ ਸਤਿਗੁਰੂ ਜੀ ਕਿਹਾ, ਮੇਰੇ ਪਾਸ ਜੋ ਪੰਥਕ ਫੈਸਲਾ ਨਾ ਨਿਬੜ ਸਕੇ ਸੋ ਆਵੇ ਤੇ ਕੋਈ ਕੂਕਾ ਕਿਸੇ ਅਰਜ ਕਰਨੋਂ ਥੁੜਿਆ ਨਾ ਰਵੇ ਤੇ ਪੰਥਕ ਢਿਲਾਈ ਨਾ ਵਰਤੇ। ਸਤਿਗੁਰੂ ਜੀ ਬਚਨ ਕੀਤਾ, ਜੇ ਖੁੱਲੇ ਨਾਲ ਵੀ ਤਨਾਜ਼ਾ ਹੋਵੇ ਤਾਂ ਸੂਬਾ ਵਿੱਚ ਪੈ ਸਮਝੌਤਾ ਕਰਾਵੇ, ਜੇ ਖੁੱਲਾ ਨਾ ਮੰਨੇ ਝੂਠਾ ਹੁੰਦਾ ਤਾਂ ਸੂਬਾ ਕੂਕੇ ਦੀ ਮਦਦ ਕਰੇ, ਜੇ ਕੂਕਾ ਝੂਠਾ ਹੁੰਦਾ ਨਾ ਮੰਨੇ ਤਾਂ ਮੈਨੂੰ ਦੱਸੋ, ਮੈਂ ਉਸ ਨੂੰ ਸਮਝਾਵਾਂਗਾ। ਭੋਗ ਸਮੇਂ ਸਭ ਮਤੇ ਪਾਸ ਹੋਏ ਸੁਣਾਏ ਗਏ, ਸੂਬੇ ਹਰ ਜ਼ਿਲ੍ਹੇ ਵਾਰ ਥਾਪ ਕੇ ਸੁਣਾਏ ਗਏ। ਨਾਮਧਾਰੀ ਦਰਬਾਰ ਤੇ ਸਤਿਯੁਗ ਨੂੰ 10,000 ਰੁਪਇਆ ਵੀ ਸਤਿਗੁਰੂ ਜੀ ਦਿੱਤਾ। ਜੋ ਸੇਵਕ ਦਲ ਸਰਵ ਸ੍ਰਿਸ਼ਟੀ ਸੁਧਾਰਕ ਦਲ ਅੱਗੇ ਬਣਿਆ ਹੋਇਆ ਸੀ ਉਸ ਦਾ ਬਲ ਤੇ ਨਾਮ ਤੋੜ ਦਿੱਤਾ। ਮਹਾਰਾਜ ਗੁਰਦਿਆਲ ਸਿੰਘ ਜੀ, ਆਲਮ ਜੀ, ਸੰਤ ਮੰਗਲ ਸਿੰਘ ਜੀ, ਸੰਤ ਇੰਦਰ ਸਿੰਘ ਜੀ ਚੱਕਰਵਰਤੀ ਆਦਿ ਹਿੰਦੀ, ਅੰਗਰੇਜ਼ੀ, ਉਰਦੂ, ਗੁਰਮੁਖੀ ਅਖਬਾਰਾਂ ਨੂੰ ਪੁਰਾਣੀ ਨਵੀਂ ਨਾਮਧਾਰੀ ਪੰਥ ਦੀ ਕਾਰਵਾਈ ਇਤਿਹਾਸ ਲਿਖ ਦਿੰਦੇ ਤੇ ਸਤਿਯੁਗ ਚ ਛਾਪਦੇ ਸੀ। ਇਸ ਦਰਬਾਰ ਵਿਚ ਕਈ ਸੇਵਕ ਦਲ ਦੇ ਰਹੇ, ਕਈ ਹੋਰ ਪੰਥ ਚੋਂ ਪੜ੍ਹੇ ਲਿਖੇ ਤੇ ਹੁਸ਼ਿਆਰ ਕੰਮ ਕਰਨ ਵਾਲੇ ਹੀ ਲਏ ਗਏ ਤੇ ਸਤਿਗੁਰੂ ਜੀ ਦੀ ਮਨਜ਼ੂਰੀ ਹਰ ਕੰਮ ਤੇ ਰੱਖੀ ਗਈ ਜੋ ਕਈ ਪਹਿਲੋਂ ਨਾ ਸੀ ਚਾਹੁੰਦੇ। ਸੰਤ ਸੂਬੇ ਅਤੇ ਸੇਵਾਦਾਰ ਸੂਬਾ ਫਤਿਹ ਸਿੰਘ ਜੀ ਮਾਂਗਾ, ਜ਼ਿਲ੍ਹਾ ਲਾਹੌਰ, ਜਗਤ ਸਿੰਘ ਜੀ ਖੰਡੂਵਾਲੀ, ਜ਼ਿਲ੍ਹਾ ਸਿਆਲਕੋਟ, ਹਰਨਾਮ ਸਿੰਘ ਜੀ ਭੋਏਵਾਲੀ, ਜ਼ਿਲ੍ਹਾ ਅੰਮ੍ਰਿਤਸਰ, ਜਿੰਦਾ ਸ਼ਹੀਦ ਸੰਤ ਜਵੰਦ ਸਿੰਘ ਜੀ ਮਿੰਟ ਗੁਮਰੀ ਜ਼ਿਲ੍ਹੇ ਦੇ, ਮਹਾਂ ਸਿੰਘ ਜੀ ਨੀਲਿਆਂਵਾਲੀ ਬਹਾਵਲਪੁਰ ਦੇ, ਬਿਸ਼ਨ ਸਿੰਘ ਭਦੌੜ ਪਟਿਆਲਾ ਨਾਭਾ ਸੰਗਰੂਰ ਦੇ, ਚੰਨਣ ਸਿੰਘ ਮਹਿਮਾਵਾਲੀ ਫਰੀਦਕੋਟ ਦੇ, ਮੀਹਾਂ ਸਿੰਘ ਜੀ ਗੁਰੂਸਰ ਵਾਲੇ ਮਾਲਵੇ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ, ਮਹਿਲ ਸਿੰਘ ਜੀ ਸੇਠ ਫਿਲੋਕੇ ਜੀ ਗੁਜਰਾਂ ਵਾਲੇ ਦੇ, ਪੰਡਿਤ ਬਸੰਤ ਸਿੰਘ ਜੀ ਪਧਾਣੇ ਵਾਲੇ ਦੁਆਬੇ ਜ਼ਿਲ੍ਹਾ ਜਲੰਧਰ ਦੇ, ਮਨਸ਼ਾ ਸਿੰਘ ਭਰਥਲਾ ਜ਼ਿਲ੍ਹਾ ਲੁਧਿਆਣੇ ਦੇ, ਵਰਿਆਮ ਸਿੰਘ ਜੀ ਮੌਲੀ ਵੈਦਵਾਂ ਜ਼ਿਲ੍ਹਾ ਅੰਬਾਲਾ ਦੇ, ਬੰਤਾ ਸਿੰਘ ਜੀ ਬੂੜੇ ਡੱਲੇ ਵਾਲੇ ਜ਼ਿਲ੍ਹੇ ਸਰਗੋਧੇ ਦੇ, ਸੇਠ ਦਿਆਲ ਸਿੰਘ ਜੀ ਸਿਆਮ ਦੇ, ਭਗਵੰਤ ਸਿੰਘ ਜੀ ਯੂਪੀ ਦੇ ਸੂਬੇ, ਕਾਨ ਸਿੰਘ ਜੀ ਲਖਨਊ ਦੇ, ਗੰਗਾ ਸਿੰਘ ਜੀ ਗੁਜਰਾਤ ਜ਼ਿਲ੍ਹੇ ਦੇ, ਰਾਵਲਪਿੰਡੀ ਦੇ ਸੂਬਾ ਮਹਤਾਬ ਸਿੰਘ ਜੀ ਰਾਮਪੁਰ ਜ਼ਿਲ੍ਹਾ ਗੁਜਰਾਂ ਵਾਲੇ ਦੇ, ਹਮੀਰ ਸਿੰਘ ਜੀ ਹਰੀਪੁਰ ਜ਼ਿਲ੍ਹਾ ਹਜ਼ਾਰਾ ਦੇ, ਸੰਤਾ ਸਿੰਘ ਜੀ ਕੈਮਲਪੁਰ ਦਾ ਸੂਬਾ ਸਿੰਧ ਹੈਦਰਾਬਾਦ ਦਾ, ਇੰਦਰ ਸਿੰਘ ਕੁੱਕੇਵਾਲੀ ਮੁਲਤਾਨ ਦੇ ਜ਼ਿਲ੍ਹੇ ਦੇ, ਗੁਰਬਖਸ਼ ਸਿੰਘ ਜੀ ਚੱਕ ਪੁਆਧ ਦੇ ਇਲਾਕੇ ਦਾ ਸੂਬਾ, ਮਹਤਾਬ ਸਿੰਘ ਜੀ ਗਿੱਲ ਜ਼ਿਲ੍ਹੇ ਸ਼ੇਖੂਪੁਰੇ ਦੇ, ਖੁਸ਼ਹਾਲ ਸਿੰਘ ਜੀ ਲਾਹੌਰ ਦੇ, ਟਹਿਲ ਸਿੰਘ ਜੀ ਸੱਦੋਵਾਲ ਜ਼ਿਲ੍ਹਾ ਲੈਲਪੁਰ ਦੇ, ਜਗਤ ਸਿੰਘ ਜੀ ਹਜਰੋਂ ਡੇਰੇ ਦੇ ਸੇਵਾਦਾਰ ਸੂਬੇ ਥਾਪੇ। ਕਈਆਂ ਤਦੋਂ ਵੀ ਕਿਹਾ, ਇਸ ਸੇਵਾ ਦੇ ਅਸੀਂ ਯੋਗ ਨਹੀਂ, ਤੇ ਬਾਅਦ ਵੀ ਅਰਜ ਕਰ ਆਗਿਆ ਲਈ। ਉਹਨਾਂ ਦੇ ਥਾਂ ਬਦਲ ਹੋਰ ਥਾਪੇ ਗਏ ਸਮੇਂ ਦੇ ਲੋੜ ਅਨੁਸਾਰ ਸਤਿਗੁਰੂ ਜੀ ਦੀ ਰਜ਼ਾ ਨਾਲ। ਨਾਮਧਾਰੀ ਦਰਬਾਰ ਦੇ ਮੈਂਬਰ, ਨਾਮਧਾਰੀ ਦਰਬਾਰ, ਮਹਾਰਾਜ ਗੁਰਦਿਆਲ ਸਿੰਘ ਜੀ ਮੁੱਖ, ਸੰਤ ਨਿਧਾਨ ਸਿੰਘ ਜੀ ਆਲਮ, ਸੰਤ ਮੰਗਲ ਸਿੰਘ ਜੀ ਅਰਸ਼ੀ ਫਰਿਸ਼ਤੇ, ਸੰਤ ਹਰਨਾਮ ਸਿੰਘ ਜੀ ਰਾਗੀ, ਪੰਡਿਤ ਬਸੰਤ ਸਿੰਘ ਜੀ, ਸੰਤ ਇੰਦਰ ਸਿੰਘ ਜੀ ਚੱਕਰਵਰਤੀ, ਬੁੱਢਾ ਸਿੰਘ ਜੀ ਖਾਨਪੁਰ, ਪੰਡਿਤ ਅਮਰ ਸਿੰਘ ਜੀ, ਸੂਰਤ ਸਿੰਘ ਜੀ ਭਿਕਸ਼ੂ ਖੱਤਰਾਂ ਦੇ, ਗੁਰਬਖਸ਼ ਸਿੰਘ ਜੀ ਚੱਕ ਕੂਕਿਆਂ, ਨੱਥਾ ਸਿੰਘ ਜੀ ਚੇਲੇ ਕੇ, ਸੰਤ ਜਵੰਦ ਸਿੰਘ ਜੀ ਜਿੰਦਾ ਸ਼ਹੀਦ ਖਿਆਲਾ, ਸੰਤ ਕੇਸਰ ਸਿੰਘ ਜੀ ਚਮਿੰਡਾ, ਸੰਤ ਦਇਆ ਸਿੰਘ ਜੀ ਕੱਕੜ, ਰਤਨ ਸਿੰਘ ਜੀ ਕੂਕਾ ਸੰਧਵਾਂ, ਜੰਗ ਸਿੰਘ ਜੀ ਬਿਲਗਾ, ਪ੍ਰੀਤਮ ਸਿੰਘ ਜੀ ਸੇਠ ਵਰਨਾ ਦੇ, ਸਰਦਾਰ ਲਛਮਣ ਸਿੰਘ ਜੀ ਫਤਿਹ ਵਾਲੀਏ ਕਰਾਲ ਅੰਮ੍ਰਿਤਸਰ ਰਹਿੰਦੇ, ਮਸਤਾਨ ਸਿੰਘ ਕਿਆਮਪੁਰ, ਪੰਡਿਤ ਮੁਨਸ਼ਾ ਸਿੰਘ, ਰਾਜਾ ਧਿਆਨ ਸਿੰਘ ਕੱਕੜ ਜ਼ਿਲ੍ਹਾ ਅੰਮ੍ਰਿਤਸਰ, ਸਰਦਾਰ ਅਰਬੇਲ ਸਿੰਘ, ਬਿਸ਼ਨ ਸਿੰਘ ਭਦੌੜ, ਸੰਤ ਭਗਤ ਸਿੰਘ ਜੀ ਦਾਤੇਵਾਲ, ਮਸਤਾਨ ਸਿੰਘ ਜੀ ਰਾਏਸਰ, ਸੂਬਾ ਖੇਮ ਸਿੰਘ ਜੀ ਮਾਹੂਵਾਲ, ਖਜਾਨ ਸਿੰਘ ਮਜ਼ਬੀ, ਆਤਮਾ ਸਿੰਘ, ਟਹਿਲ ਸਿੰਘ ਸੱਦੋਵਾਲ, ਈਸਰ ਸਿੰਘ ਖਾਨਪੁਰ, ਧਾਰਾ ਸਿੰਘ ਜੀਆ ਬੱਗਾ, ਲਾਲ ਸਿੰਘ ਢਿਲਵਾਂ, ਅਣਖਾ ਸਿੰਘ ਦਾਤੇਵਾਲ, पहले प्रधान राजा ध्यान सिंह बने, फिर लक्ष्मण सिंह, फिर आलम जी बने, फिर दरबार तोड़िया भी गया, यह समा सब अगे आवेगा। मैनू आम लिखत संत काला सिंह जी तो यह सूबियां ते दरबार दे मैंबरां दे नाम पते मिले हन, ते कुछ मैं पुछ पते कर लिखे हन बिरदां दे ते उस समय दे विच होण वालियां तों। होले दे भोग वाले दिन हवन कर बहुत भोग पाए गए सुनाया गया, अगों होला रावलपिंडी होवेगा सरदार आत्मा सिंह जी वालों। सतगुरु जी सूबे बना ते हटा सकते हैं, सुनाया गया सतगुरु जी सदा सूबे बना ते हटा सकते हैं ते मैंबर दरबार दे बना ते बदल सकते हैं। कुछ कांग्रेस दे ज्यादा पक्षी चाहते सी कि पंथ चो असी अपनी मर्जी नाल माया उगराइए ते मनुख लईए, पर यह खास उन्हां दी ना पूरी हो सकी। सतगुरु जी ने सतगुरु राम सिंह जी दे दर्शन निमित संगत चो पाठ कराण दी मंग कीती ते उत्साह वध्या। होले दी सेवा सारे मालवे दे जिले वल्लों होई। अगे दूजा भाग पढ़ो। उन्नीस सौ अठहत्तर संमत दा आरंभ। सारग महला पंजवा। निर्मल पए उजल जस गावत, बहर ना होवत कारो। चरण कमल सियो डोरी राची, भेट्यो पुरख अपारो। तेरी कीरत करम कमाओ, गुरवाक इस साल दे आरंभ दा मंगल करते। इन्हां वाकां दा ही भाव अंदर वसा ते आसरा लै। उन्नीस सौ अठहत्तर साल दा आरंभ ते सतगुरु जी दा जस जीवन लिखदा हां। इस गर्ज नूं कि मैं भी इस गुरजस उजल कर किवें मैला भरिया निर्मल होवां ते फिर काला होण दे सुभाओ बच जावां ते इह गुर कीरत दा करम करदा रवां। नाभे वलों बीड़ ते पाठ बीड़ विच। सतगुरु जी पास मुक्तसर भी कुछ नाभे दे राजे वलों शरीर पुजे ते बीड़ मठाड़ू ते कार इक कार भेटा कीती। सतगुरु जी ते साध संगत राजे रिपुदमन सिंह नाभे सदे सी। एदू पहला भेटा कुछ वस्ता ते बस्तर माया कीते सी ते सतगुरु जी पास अर्ज कीती सी, मैं पहनी साहब भी किसे मेले ते कुछ शरीर भेजने चाहुंदा हां। तां सतगुरु जी कहा सी निमाणी दे मेले ते जां होर मेले ते आप नूं पता देवांगे। इस होले ते इहो कहा सतगुरु जी पहनी साहब मेले ते नहीं आना। राजे भजन पुछया सी टिके दे जन्म बाद साधा तो। टिके दा जन्म 5 अस्सू 1976 नू होया सी ते अमृत महात्मा माई हुक्मी वरिया वाली समेत साधा जा छकाया सी। सवा महीने बाद महाराणी सरोजनी देवी दे सदे ते। एह महाराणी मेजर प्रेम सिंह रायपुरिये दी धी सी, बड़ी सत संगण सी। माई हुक्मी वरिया वाली ते किशनी खन्ने दी ते गुरदेई खुडी दी रल कीर्तन कर दिया। गुरदेई दी सरोजनी देवी नाल साकादारी सी ते इस राज राणी नू बच्चे दी थोड़ सी ते महात्मा हुक्मी एक समय नाभे गया कहा सी तू बारवे सतगुरु जी दी धारना कर पुत्र होवेगा। राणी भजन पुछया सी महात्मा तो ते कहा सी पुत्र होए सब भेटा पूजा भैनी साहब दी करांगे। गर्भ होए राजे मेमा तो पेट शीशे नाल उखाया। मेमा कहा लड़की है, महात्मा कहे लड़का है, क्योंकि महात्मा नूं सतगुरु राम सिंह जी दर्शन दे पुत्र दिता सी। महात्मा कहा सी मैनू ते लोड़ नहीं ते बचन होया सी कि किसे राजे नूं दे दे। इस प्रती ते महात्मा कहिंदी सी कि पुत्र है। टिक्के जन्म ते रिपुदमन सिंह अमृत छकाण वाले दिन सब नूं टिक्के दा दर्शन करा कहा देखो मेमा दा हिसाब गलत होया, महात्मा दा बचन पूरा होया है। टिक्के दी खुशी विच राजे दी भेटा भैनी साहब दे नाम कीतियां वस्तां कार 55,000 दी ते भैनी साहब दियां गऊआं जोग दे बालण लोह दे जोग बीड़ सुन सिंह सबियां दियां अखबारां ਰੋਲਾ ਪਾਇਆ ਕਿ ਰਿਪੂਦਮਨ ਸਿੰਘ ਨਾਮਧਾਰੀ ਹੋ ਗਿਆ ਹੈ। ਅੰਗਰੇਜ਼ਾਂ ਨੂੰ ਰਾਜੇ ਦੇ ਵਿਰੁੱਧ ਕੁਛ ਸਿਖਾਇਆ ਵੀ, ਪਰ ਰਾਜੇ ਕਿਹਾ ਕੁਛ ਪਰਵਾਹ ਨਹੀਂ ਤੇ ਸਤਯੁਗ ਵਿਚ ਕਵਿਤਾ ਛਪੀ। ਨਾਮਧਾਰੀ ਹੁੰਦਿਆਂ ਦੋਸ਼ ਨਹੀਂ ਕੋਈ ਪਾਪ ਨਹੀਂ। ਭੈਣੀ ਸਾਹਿਬ ਵਾਲੀ ਮੈਂ ਲੋਹ ਦਾ ਪੁਜਾਰੀ ਹਾਂ, ਲੱਖ ਵਾਰੀ ਆਖਣਾ ਹਜ਼ਾਰ ਵਾਰੀ ਆਖਣਾ ਮੈਂ ਪੱਕਾ ਨਾਮਧਾਰੀ ਹਾਂ। ਥੋੜੇ ਦਿਨਾਂ ਲਈ ਕਾਰ ਦੇ ਨਾਲ ਡਰਾਈਵਰ ਵੀ ਇੱਕ ਦੁੰਮਨ ਸਿੰਘ ਨਾਮੀ ਭੇਜਿਆ ਰਾਜੇ। ਹੋਲੇ ਦੇ ਭੋਗ ਬਾਅਦ ਦੌਰਾ ਸਤਿਗੁਰੂ ਜੀ ਦਾ ਰੂਪਾਣੇ ਖੂਨਣਾ ਮੁਰਾਦ ਵਾਲੇ ਭੇਡ ਵਾਲੇ ਨੀਲੀਆਂ ਵਾਲੇ ਚੇਤਰ ਚੋਦੇ ਵੱਡ ਤੀਰਥ ਪੁੱਜੇ ਤੇ ਕੁਛ ਅਖੰਡ ਪਾਠ ਤੇ ਕੁਛ ਸਧਾਰਨ ਪਾਠਾਂ ਦੇ ਭੋਗ ਪਾਏ, ਹਵਨ ਕੀਤਾ। ਰਿਆਸਤ ਬਹਾਵਲਪੁਰ ਦੀ ਸੰਗਤ ਦੀ ਅਰਜ ਤੇ ਕਈ ਨਗਰੀ ਦਰਸ਼ਨ ਦੇ ਬੀਕਾਨੇਰ ਦਾ ਦੌਰਾ ਕਰਦੇ ਸਤਿਗੁਰੂ ਜੀ ਭੈਣੀ ਸਾਹਿਬ ਆਏ, ਵਿਸਾਖੀ ਤੇ ਅੰਮ੍ਰਿਤਸਰ ਦਰਸ਼ਨ ਦਿੱਤੇ ਤੇ ਕੁਛ ਪਾਠਾਂ ਦੇ ਭੋਗ ਪਾਏ। ਇਸ ਸਾਲ ਪਾਠਾਂ ਦੇ ਭੋਗਾਂ ਦੇ ਖਿਆਲੋਂ ਨਿਮਾਣੀ ਦਾ ਮੇਲਾ ਕੁਛ ਅੱਗੇ ਪਾਇਆ, ਸਤਿਗੁਰੂ ਸਤਯੁਗ ਚ ਛਪਵਾਇਆ, 5 ਹਾੜ ਤੋਂ 10 ਹਾੜ ਤੱਕ ਕੀਤਾ। ਬੀੜ ਵਿਚ ਪਾਠ ਸਤਿਗੁਰੂ ਜੀ ਆਪਣੇ ਵੱਲੋਂ ਤੇ ਸੰਗਤ ਵੱਲੋਂ ਆਏ ਪਦਾਰਥ ਵੱਲੋਂ ਟੋਰੇ ਸੀ। ਇਸ ਭੈਣੀ ਸਾਹਿਬ ਦੇ ਮੇਲੇ ਤੇ ਹਵਨ ਤੇ ਭੋਗਾਂ ਦੇ ਮੇਲੇ ਤੇ ਨਾਭੇ ਦੇ ਰਾਜੇ ਵੱਲੋਂ ਬਹੁਤ ਅਹਿਲਕਾਰ ਵੀ ਆਏ ਤੇ ਭੇਟਾ ਵੀ ਆਈ। ਭਾਵੇਂ ਬੀੜ ਵਿਚ ਵਸੋਂ ਤੇ ਪਾਠ ਹੋ ਰਹੇ ਸੀ ਤੇ ਕਾਰ ਤੇ ਵੀ ਸਤਿਗੁਰੂ ਜੀ ਦੂਰ ਨੇੜੇ ਜਾ ਦਰਸ਼ਨ ਦਿੰਦੇ ਸੀ, ਪਰ ਆਮ ਸੰਗਤ ਵਿਚ ਬਿਨਾਂ ਸਤਯੁਗ ਦੇ ਪਾਠਕਾਂ ਨੂੰ ਕੋਈ ਪਤਾ ਨਾ ਸੀ। ਇਸ ਲਈ ਮੇਲੇ ਤੇ ਸਭ ਸੁਣਾਇਆ ਸੀ। ਸਰਮੁਖ ਸਿੰਘ ਜੀ ਭੂਮਾ ਵਡਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਇਸ ਕਾਰ ਦੇ ਪਹਿਲੇ ਡਰਾਈਵਰ ਸਤਿਗੁਰੂ ਜੀ ਰੱਖੇ ਸੀ, ਜੋ ਹੁਣ ਨਾਮਧਾਰੀ ਕਲੋਨੀ ਦਿੱਲੀ ਵਿਚ ਰਹਿੰਦੇ ਹਨ ਤੇ ਇਹ ਬੇਬੇ ਨੰਦਾ ਦੇ ਪੁੱਤਰ ਹਰਨਾਮ ਸਿੰਘ ਜੀ ਦੀ ਬੀਬੀ ਰਾਜਿੰਦਰ ਕੌਰ ਨਾਲ ਵਿਆਹੇ ਹਨ। ਇਹਨਾਂ ਦੇ ਵੱਡੇ ਸੰਤ ਵਿਸਾਖਾ ਸਿੰਘ ਜੀ ਨੂੰ ਸਤਿਗੁਰੂ ਰਾਮ ਸਿੰਘ ਜੀ ਭੈਣੀ ਸਾਹਿਬ ਰੱਖ ਲੋਹੇ ਦੇ ਗੜਵੇ ਤੇ ਪੌਏ ਬਣਾਉਣ ਦੱਸੇ ਸੀ ਤੇ ਇਹਨਾਂ ਵਿਸਾਖਾ ਸਿੰਘ ਜੀ ਦੇ ਚੰਗੇ ਸੁਭਾਅ ਤੇ ਖੁਸ਼ ਹੋ ਸਤਿਗੁਰੂ ਜੀ ਵਰ ਦਿੱਤਾ ਸੀ, ਇਸ ਵਿਸਾਖਾ ਸਿੰਘ ਦਾ ਦਰਸ਼ਨ 100 ਸਿੱਖ ਦੇ ਸਮਾਨ ਹੈ। ਭੈਣੀ ਸਾਹਿਬ ਇਸ ਮੇਲੇ ਤੇ ਵੱਡਾ ਹਵਨ ਕੁੰਡ ਬਣਾ, 2 ਧਾਰਾ ਘਿਓ ਦੀਆਂ ਪੈਂਦੀਆਂ ਤੇ ਕਦੇ ਕਦੇ ਜਲ ਦੀ ਧਾਰਾ ਦਾ ਛੱਟਾ ਵੀ ਪੈਂਦਾ ਸੀ। ਲੱਕੜੀ ਬੇਰੀ ਜਾਂ ਪਲਾਸ ਦੀ ਪੈਂਦੀ ਸੀ। ਹਵਨ ਦੀ ਸਮੱਗਰੀ ਗਿਰੀ ਖੋਪਾ, ਸੌਗੀ, ਬਦਾਮ, ਛੁਹਾਰੇ, ਇਲਾਚੀ ਛੋਟੀ, ਲੌਂਗ, ਚੰਦਨ ਸੁਰਖ, ਚਿਤਰਾ ਕੇਸਰ, ਕਸਤੂਰੀ, ਮੁਥਰਾ, ਛੜ, ਇੰਦਰ ਜੌਂ, ਸੰਧੂਰ, ਮੁਸ਼ਕ, ਕਾਫੂਰ, ਗੁੱਗਲ, ਦੇਸੀ ਜੌਂ, ਤਿਲ, ਭੋਜ ਪੱਤਰ, ਖੰਡ ਦੇਸੀ, ਚੰਦਨ ਸਫੈਦ, ਘਿਓ, ਇਹ ਵਸਤਾਂ ਰਲਾ ਕੁੱਟ ਜਮ੍ਹਾਂ ਰੱਖੀਆਂ ਸੀ ਜੋ ਕੜਸ਼ ਨਾਲ ਪੈਂਦੀਆਂ ਸੀ ਤੇ ਸਾਵਤ ਨਰੇਲ ਕੱਪੜੇ ਖੱਦਰ ਦੇ ਧੋਤੇ ਚ ਲਪੇਟ ਪਾਉਂਦੇ ਸੀ। ਬਹੁਤ ਆਵਾਜ਼ੇ ਉੱਠਦੇ ਸੀ। ਅੰਤਲੇ ਦਿਨ ਹਵਨ ਦੇ ਸਾਥ ਅੰਮ੍ਰਿਤ ਵੀ, 5 ਬਾਣੀਆਂ, ਜਪ ਜਾਪ ਸਵਈਏ, 5 ਵਾਰ ਸਵਾਰਗ ਸੁੱਧ, ਆਨੰਦ ਸਾਹਿਬ ਸਾਰਾ ਤੇ ਚੌਪਈ ਪੁੰਨ ਰਾਸ਼ਸ ਤੋਂ ਲੈ ਅੜਿੱਲ ਤੱਕ ਪੜ 5 ਸਿੱਖਾਂ ਬਣਾਇਆ ਸੀ ਤੇ ਹੋਕਾ ਦਿੱਤਾ ਸੀ, ਜਿਨ੍ਹਾਂ ਸਿੱਖ ਸੱਜਣਾ ਹੋਵੇ ਭਜਨ ਪੁੱਛੇ ਅੰਮ੍ਰਿਤ ਛਕੇ ਕਸ਼ਹਿਰੇ ਧਾਰਨ ਕਰੇ। ਬਹੁਤ ਸਰਕਾਰੀ ਲੋਕਾਂ ਨਾਭੇ ਵੱਲੋਂ ਆਇਆ ਤੇ ਮੇਲਾ ਦੇਖਣ ਆਇਆ ਭਜਨ ਪੁੱਛਿਆ ਤੇ ਅੰਮ੍ਰਿਤ ਵੀ ਛਕਿਆ। 700 ਅਖੰਡ ਦੇ 200 ਸਧਾਰਨ ਭੋਗ ਪਏ ਇਸ ਮੇਲੇ ਤੇ 10 ਹਾੜ ਦੇ। 1978 ਬਿਕਰਮੀ ਨਾਭੇ ਵਾਲੇ ਰਾਜੇ ਵੱਲੋਂ ਆਈਆਂ ਵਸਤਾਂ ਕਾਰ ਤੇ ਬੀੜ ਤੇ ਹੋਰ ਵਸਤਰਾਂ ਆਦਿ ਤੇ ਟਿੱਕੇ ਦੇ ਜਨਮ ਤੇ ਮਹਾਤਮਾ ਹੁਕਮੀ ਦੇ ਵਰਤੇ ਮੇਮਾ ਦੇ ਲੜਕੀ ਕਹਿਣ ਦੀ ਸਭ ਵਾਰਤਾ ਸਾਧ ਸੰਗਤ ਵਿਚ ਸੁਣਾਈ ਗਈ ਤੇ ਕਿਹਾ ਹੁਣ ਅੱਗੋਂ ਉਸ ਬੀੜ ਵਿਚ ਨੇਮ ਚਾਲੀਆਂ ਤੇ ਪਾਠ ਵੀ ਹੋਣਗੇ ਤੇ ਹਰ ਅੰਮ੍ਰਿਤ ਛਕਣ ਤੇ ਭਜਨ ਪੁੱਛਣ ਵਾਲੇ ਨੂੰ ਮਰਜ਼ਾਦਾ ਦੱਸ ਦਿੱਤੀ ਗਈ। ਮਾਸ ਸ਼ਰਾਬ ਨਹੀਂ ਪੀਣਾ, ਖਾਣਾ ਹੁੱਕਾ ਤੇ ਮੁੰਡਣ ਨਹੀਂ ਕਰਨਾ, ਨਾਮਦਾਨ ਇਸ਼ਨਾਨ ਤੇ ਧਾਰਨੀ ਰਹਿਣਾ ਤੇ ਅੰਗਰੇਜ਼ ਦੇ ਸਕੂਲਾਂ ਕਚਹਿਰੀਆਂ ਵਸਤਾਂ ਆਦਿ ਦਾ ਨਾ ਮਿਲਵਰਤਨ ਰੱਖਣਾ, ਪਰਾਇਆ ਹੱਕ ਨਹੀਂ ਵਰਤਣਾ ਲੈਣਾ। ਸਤਿਗੁਰੂ ਜੀ ਬੀੜ ਵਿਚ ਇਹ ਪਾਠ ਪਹਿਲੀ ਜੇਠ ਦੀ ਜਿਨ੍ਹਾਂ ਦੇ ਭੋਗ ਪਾਏ ਸੀ, ਕੱਖਾਂ ਦੀਆਂ ਕੁੱਲੀਆਂ ਪਾ ਆਰੰਭੇ ਸੀ। ਸੰਤ ਆਲਾ ਸਿੰਘ ਜੀ ਅਜੇ ਨਾ ਅਪੜੇ ਸੀ। ਸੰਤ ਮੋਹਨ ਸਿੰਘ ਜੀ, ਸਤਿਗੁਰੂ ਜੀ ਇੱਕ ਪਾਠੀ ਆਪ ਤੇ ਦੂਜੇ ਅਨੋਖ ਸਿੰਘ ਜੀ ਰਿਖੀ ਵਰਨ, ਤੀਜੇ ਰਣਧੀਰ ਸਿੰਘ ਜੀ ਕਿਆਮਪੁਰ, ਜੱਸਾ ਸਿੰਘ ਸ਼੍ਰੋਮਣੀ ਲਈਆਂ ਜ਼ਿਲ੍ਹਾ ਅੰਮ੍ਰਿਤਸਰ ਹੀ ਤੇ ਕੁਛ ਸੇਵਕ ਘੋੜਿਆਂ ਵਾਲਿਆਂ ਚੋਂ ਲਏ ਸੀ। ਪੋਥੀ ਪੜ੍ਹਨ ਤੇ ਲੰਗਰ ਪਹਿਰੇ ਲਈ। ਫਿਰ ਸੰਤਾਂ ਦੇ ਜਥੇ ਪੁੱਜੇ ਤੇ ਹੋਰ ਗ੍ਰੰਥ ਸਾਹਿਬ ਦੋ ਤਿੰਨ ਖੋਲ੍ਹੇ। ਕੁੱਲ ਕੀਤੇ ਆਪ ਤੇ ਨਾਮਧਾਰੀ ਸੰਗਤ ਪੰਥ ਦੀ ਗਿਣਤੀ ਦੇ ਮੇਲੇ ਤੇ ਅਰਦਾਸਾ ਕੀਤਾ। ਅੱਗੋਂ ਸੋਣ ਤੇ ਭਾਦਰੋਂ ਆਪਣਾ ਚਾਹਲੀਆ ਨੇਤਰੇਮ ਸਤਿਗੁਰੂ ਜੀ ਬੀੜ ਵਿਚ ਹੀ ਕੱਖਾਂ ਦੀਆਂ ਛੰਨਾ ਛੱਪਰਾਂ ਵਿਚ ਆਰੰਭਿਆ, ਸੰਤ ਆਲਾ ਸਿੰਘ ਜੀ ਤੇ ਸੰਤ ਮੋਹਨ ਸਿੰਘ ਜੀ ਦੇ ਜਥੇ ਸਮੇਤ। ਮਾਤਾ ਭੁਪਿੰਦਰ ਕੌਰ ਜੀ ਵੱਖ ਛੱਪਰੀ ਵਿਚ ਨੇਮ ਕਰਦੇ ਤੇ ਸਾਧ ਸੰਗਤ ਦੇ ਭਾਂਡੇ ਮਾਂਜਦੇ। ਕਥਾ ਸਤਿਗੁਰੂ ਜੀ ਸੰਦੂਕ ਸਿੰਘ ਜੀ ਦੇ ਲਿਖੇ ਪੁਸਤਕ ਦੀ ਕਰਦੇ ਜਾਂ ਰਾਮਾਇਣ ਦੀ ਕਰਦੇ, ਸਭ ਅੱਠੀ ਪਹਿਰੀ ਪ੍ਰਸ਼ਾਦ ਛਕਦੇ, ਪਿਛਲੀ ਰਾਤ ਇਸ਼ਨਾਨ ਕਰ ਤਪ ਕਰਦੇ, ਸਵਾਏ ਜਲ ਪ੍ਰਸ਼ਾਦ ਤੇ ਭਜਨ ਬਾਣੀ ਕਰਨ ਦੇ ਜਾਂ ਹੁਕਮਨਾਮਿਆਂ ਦੇ ਪਾਠ ਤੇ ਸ਼ਬਦ ਵਿਚਾਰ ਹੋਰ ਆਹਰ ਨਾ ਕਰਦੇ। ਸਾਹਿਬਜ਼ਾਦੇ ਜਗਜੀਤ ਸਿੰਘ ਜੀ ਇਸ ਸਮੇਂ ਮਾਤਾ ਜੀ ਦੀ ਗੋਦ ਚ ਸੀ ਤੇ ਸਾਧ ਸੰਗਤ ਜੀ ਧੂੜ ਵਿਚ ਲੇਟਦੇ ਸੀ। ਉਚੇਚਾ ਸੱਦਾ ਦੇ ਇਸ ਚਾਹਲੀਏ ਨੇਮ ਵਿਚ ਸੰਤ ਕਿਲੇ ਵਾਲਿਆਂ ਹਰਨਾਮ ਸਿੰਘ ਜੀ ਨੂੰ ਵੀ ਸਤਿਗੁਰੂ ਜੀ ਸੱਦਿਆ ਸੀ, ਕਿਉਂਕਿ ਇਹ ਸੰਤ ਜੀ ਬੜੇ ਤਪ ਤੇ ਸਾਧਨਾ ਵਾਲੇ ਸੀ। ਇਹ ਆਪਣੇ ਨਗਰ ਦੇ ਸੰਤ ਝੰਡਾ ਸਿੰਘ ਜੀ ਤੋਂ ਭਜਨ ਪੁੱਛ ਤੇ ਮੱਲਾ ਸਿੰਘ ਜੀ ਦੀ ਸੰਗਤ ਕਰ, ਫਿਰ ਸੰਤ ਕੇਸਰ ਸਿੰਘ ਜੀ ਚੁੱਪ ਦੀ ਸੰਗਤ ਗਿੱਲੀ ਕਰ ਐਸੇ ਅਡੋਲ ਤੇ ਮਗਨ ਬਿਰਤੀ ਵਾਲੇ ਹੋਏ ਰਹੇ ਸੀ ਕਿ ਭੈਣੀ ਸਾਹਿਬ ਵੀ ਕੁਛ ਚਿਰ ਆ ਲੰਗਰ ਦੀ ਸੇਵਾ ਕੀਤੀ ਤੇ ਫਿਰ ਕਿਲੇ ਤੇ ਗੁਰੂ ਚੱਕ ਤੇ ਮਾਂਗੇ ਸਿਖਾਣੀ ਆਦਿ ਅੰਦਰੀ ਵੜ ਇੱਕ ਰਸ ਬੰਦਗੀ ਕਰ ਮਸਤ ਹੋਏ ਰਹੇ ਸੀ। ਘਰ ਬਾਹਰ ਦੀ ਸੁੱਧ ਭੁੱਲ ਦੇਹ ਦੀ ਸੋਝੀ ਤੋਂ ਵੀ ਪਰੇ ਹੋਏ ਰਹੇ ਸੀ। ਗਰਮੀਆਂ ਦੀ ਬਹਾਰੇ ਨੰਗੇ ਪੈਰੀ ਤੇ ਪਿੰਡੇ ਪਪੋਲੀਆਂ ਚ ਦੌੜਦੇ, ਕੜਕ ਦੀ ਦੁਪਹਿਰੇ ਪੇੜ ਬੰਨ ਚੱਕਰ ਲਾਂਦੇ ਮਸਤ ਹੋ ਡਿੱਗਦੇ ਤੇ ਫਿਰ ਉੱਠ ਦੌੜ ਜਾਂਦੇ। ਕਈ ਦਿਨ ਨਾ ਕੁਛ ਪੀਂਦੇ ਨਾ ਖਾਂਦੇ, ਸਮਸੇ ਮਦਾਰ ਵਰਨੀ ਵੀ ਕਈ ਵਾਰ ਕਈ ਕਈ ਦਿਨ ਆਏ ਰਹਿੰਦੇ। ਸੰਤ ਆਲਾ ਸਿੰਘ ਜੀ ਇਹਨਾਂ ਦੇ ਵੱਡੇ ਸ਼ਰਧਾਲੂ ਰਹੇ ਕਿ ਵਰਨਾ ਤੋਂ ਹੱਥੀ ਚੱਕੀ ਨਾਲ ਆਟਾ ਪੀ ਕਿਲੇ ਊਠ ਤੇ ਲੱਦ ਪੰਤਾਲੀ ਕੋਹਾਂ ਜਾ ਸੰਤਾਂ ਦੇ ਚੱਲਦੇ ਲੰਗਰ ਵਿਚ ਜਾ ਪਾਂਦੇ। ਸੰਤ ਜੀ ਮਸਤੀ ਆਈ ਸਭ ਵਹੀਆਂ ਪਾੜ ਕੋਠੇ ਵਿਚ ਕੋਠੇ ਵੇਚ ਗਹਿਣੇ ਪਾ ਸਾਧ ਸੰਗਤ ਨੂੰ ਛਕਾ ਦਿੰਦੇ ਸੀ ਤੇ ਹੋਸ਼ ਆਈ ਸਮੇਂ ਪਰਮੇਸ਼ਰ ਨੇ ਉਹਨਾਂ ਸ਼ਾਹੂਕਾਰਾਂ ਨੂੰ ਪ੍ਰੇਰ ਕੋਠੇ ਮੁਫ਼ਤ ਵਾਪਸ ਕਰਾਏ ਸੀ। ਇਹ ਹੁਣ ਆਪਣੀ ਉਹਨੀ ਘਰੀ ਵਸਦੇ ਸੀ ਤੇ ਉੱਥੋਂ ਹੀ ਆਏ ਸੀ ਸਮੇਤ ਆਪਣੇ ਸਾਥੀ ਕੁਛ ਸਾਧਾਂ ਦੇ। ਸਤਿਗੁਰੂ ਜੀ ਆਪਣੀ ਕਾਰ ਭੇਜ ਗੋਬਿੰਦਗੜੋਂ ਸੰਤ ਜੀ ਨੂੰ ਸਾਧਾਂ ਸਮੇਤ ਬੀੜ ਵਿਚ ਲਿਆਂਦਾ ਸੀ ਤੇ ਬੜੇ ਆਦਰ ਨਾਲ ਅਡਰਾ ਛੱਪਰ ਤੇ ਸੁਖ ਅਸਥਾਨ ਦਿੱਤਾ ਸੀ ਜੋ ਸਾਧਾਂ ਤੋਂ ਸੰਤਾਂ ਯੋਗ ਰੀਝ ਨਾਲ ਬਣਵਾਇਆ ਸੀ। ਸੰਤ ਮੋਹਨ ਸਿੰਘ ਜੀ ਮੌਜ ਨਾਲ ਕਈ ਵਾਰ ਇਕੱਲੇ ਨਿਰਤ ਕਰਦੇ, ਸੰਤ ਆਲਾ ਸਿੰਘ ਜੀ ਇਕੱਲੇ ਕਈ ਵਾਰ ਸ਼ਬਦ ਤੇ ਸੁਰ ਦੇ ਸਵਾਦ ਚ ਪੈ ਰਹਿੰਦੇ। ਧੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ ਦੀ ਮੌਜ ਮਾਣੀ ਦੀ। ਕਦੀ ਰਲ ਸਾਧ ਕੀਰਤਨ ਕਰਦੇ, ਕਦੇ ਅੱਡ ਅੱਡ ਬੈਠ ਚੌਂਕੜੇ ਲਾ ਚੋਖਾ ਚੋਖਾ ਚਿਰ ਬੈਠਣ ਦਾ ਸ਼ਬਦ ਗੁਰ ਮੰਤਰ ਦਾ ਅਭਿਆਸ ਸਵਾਸ ਸਵਾਸ ਦਾ ਸਵਾਦ ਲੈਂਦੇ। ਜਿਸ ਨੂੰ ਬਹੁਤ ਰਸ ਬਣਦਾ ਉਹ ਕਈ ਵਾਰੀ ਕਈ ਕਈ ਦਿਨ ਚੁੱਪ ਗੜੁੱਪ ਵੀ ਰਹਿੰਦਾ, ਕਈਆਂ ਦਾ ਅਜੱਪਾ ਜਾਪ ਹੀ ਹੁੰਦਾ, ਅਰਥਾਤ ਬਿਨਾਂ ਯਤਨ ਕੀਤੇ ਆਪੇ ਭਜਨ ਹੁੰਦਾ ਤੇ ਸਵਾਦ ਮੁਗਧ ਹੋ ਰਹਿੰਦੀ ਬਿਰਤੀ। ਸਤਿਗੁਰੂ ਜੀ ਦਾ ਤੇ ਸੰਤ ਹਰਨਾਮ ਸਿੰਘ ਜੀ ਕਿਲੇ ਵਾਲਿਆਂ ਦਾ ਇੱਕ ਦਿਨ ਤੁਕ ਤੇ ਅਰਥ ਤੇ ਮਤਭੇਦ ਹੋਇਆ, ਪਰ ਦੋ ਤਰਫੀ ਸਮਾਈ ਘਰ ਵਿਚੇ ਵਿਚਾਰ ਛੱਡ ਅੱਡ ਅੱਡ ਸਥਾਨਾਂ ਤੇ ਚਲੇ ਗਏ, ਕਿਉਂਕਿ ਭਜਨ ਰਸਤੇ ਵਿਚਾਰ ਲਈ ਹੀ ਚਰਚਾ ਹੁੰਦੀ ਸੀ। ਜਦ ਹੋਰ ਸੁਰਤ ਹੋਵੇ ਤਾਂ ਤੁਰਤ ਤਿਆਗ ਦਿੰਦੇ ਸੀ। ਇੱਕ ਦਿਨ ਸਤਸੰਗ ਤੇ ਬਚਨ ਹੁੰਦਿਆਂ ਸਤਿਗੁਰੂ ਜੀ ਬੜੇ ਮਿੱਠੇ ਸੁਭਾਅ ਬੋਲ ਸੰਤ ਹਰਨਾਮ ਸਿੰਘ ਜੀ ਨੂੰ ਕਿਹਾ, ਮੈਂ ਸੁਣਿਆ ਹੈ ਤੁਸੀਂ ਗੁਰੂ ਹਰੀ ਸਿੰਘ ਜੀ ਦਾ ਅਜੇ ਅਰਦਾਸੇ ਵਿਚ ਨਾਮ ਨਹੀਂ ਲੈਂਦੇ। ਸੰਤ ਜੀ ਉੱਤਰ ਦਿੱਤਾ, ਜਦ ਸਤਿਗੁਰੂ ਰਾਮ ਸਿੰਘ ਜੀ ਅਜੇ ਦੇਹ ਕਰਕੇ ਹਨ ਤੇ ਆਉਣਾ ਹੈ ਤਾਂ ਉਹਨਾਂ ਦੇ ਹੁੰਦਿਆਂ ਹੋਰ ਨਾਮ ਲੈਣ ਦਾ ਕੀ ਅਰਥ। ਸਤਿਗੁਰੂ ਜੀ ਕਿਹਾ, ਜਦ ਸਤਿਗੁਰੂ ਰਾਮ ਸਿੰਘ ਜੀ ਉਹਨਾਂ ਨੂੰ ਸਿਰ ਕਰਤਾ ਕਰ ਜਾਣਨਾ ਲਿਖਿਆ ਹੈ ਤਾਂ ਸਾਨੂੰ ਗੁਰੂ ਹਰੀ ਸਿੰਘ ਜੀ ਦਾ ਨਾਮ ਅਰਦਾਸੇ ਵਿਚ ਲੈਣਾ ਚਾਹੀਦਾ। ਤਾਂ ਸੰਤ ਜੀ ਕਿਹਾ, ਗੁਰੂ ਰਾਮ ਸਿੰਘ ਜੀ ਦੇ ਹੁੰਦਿਆਂ ਹੋਰ ਦਾ ਨਾਮ ਲੈਣ ਨੂੰ ਮਨ ਨਹੀਂ ਮੰਨਦਾ। ਸਤਿਗੁਰੂ ਪ੍ਰਤਾਪ ਸਿੰਘ ਜੀ ਫੇਰ ਬੜੇ ਸਹਿਜ ਦੇ ਸੁਭਾਅ ਨਾਲ ਕਿਹਾ, ਸਤਿਗੁਰੂ ਰਾਮ ਸਿੰਘ ਜੀ ਦਾ ਉਸੇ ਹੁਕਮਨਾਮੇ ਵਿੱਚ ਇਹ ਵੀ ਹੁਕਮ ਆਇਆ ਸੀ ਕਿ ਮੇਰੇ ਧੱਕੇ ਨੂੰ ਇਹ ਬਖਸ਼ ਦੇਵੇਗਾ ਤੇ ਇਹਦੇ ਧੱਕੇ ਨੂੰ ਮੈਂ ਨਹੀਂ ਬਖਸ਼ਾਂਗਾ। ਤੇ ਗੁਰੂ ਹਰੀ ਸਿੰਘ ਜੀ ਬੜੀ ਕਠਿਨ ਘਾਲ ਕਰ ਸਿੱਖੀ ਦੀ ਸੰਭਾਲ ਕੀਤੀ ਰੱਖੀ ਹੈ। ਕਈ ਹੋਰ ਕਮਾਈ ਵਾਲੇ ਜਿਵੇਂ ਕਿ ਪੰਜਾਂ ਪਿਆਰਿਆਂ ਜਾਂ ਚੌਹਾਂ ਸਾਹਿਬਜ਼ਾਦਿਆਂ ਦੇ ਨਾਮ ਆਮ ਸੰਗਤ ਲੈਂਦੀ ਹੈ, ਤਿਵੇਂ ਹੀ ਜੇ ਗੁਰੂ ਹਰੀ ਸਿੰਘ ਜੀ ਦਾ ਨਾਮ ਤੁਸੀਂ ਅਰਦਾਸੇ ਵਿੱਚ ਲੈ ਲਿਆ ਕਰੋ ਤਾਂ ਆਪ ਦੇ ਸਾਥ ਰਹਿੰਦੇ ਵੀ ਸਭ ਸਾਧ ਉਹਨਾਂ ਦੇ ਅਰਦਾਸੇ ਵਿੱਚ ਨਾਮ ਉਹਨਾਂ ਦਾ ਅਰਦਾਸੇ ਵਿੱਚ ਨਾਮ ਲਿਆ ਕਰਨਗੇ। ਤੇ ਜੇ ਨਾ ਹੀ ਲਵੋ ਤਾਂ ਉੱਕਾ ਮਤੇ ਮੈਂ ਨਹੀਂ ਬਖਸ਼ਾਂਗਾ ਵਾਕ ਆਪ ਤੇ ਹੀ ਨਾ ਕਿਤੇ ਆਉਂਦਾ ਹੋਵੇ। ਇਹ ਸੁਣ ਸੰਤ ਜੀ ਉੱਤਰ ਦਿੱਤਾ, ਭਾਵੇਂ ਕੁਛ ਹੋਵੇ ਮੇਰਾ ਮਨ ਨਹੀਂ ਮੰਨਦਾ। ਤਾਂ ਸਤਿਗੁਰੂ ਜੀ ਕਿਹਾ, ਜੇ ਤੁਹਾਡਾ ਮਨ ਮਰਜ਼ੀ ਤੇ ਅੜ ਉਹਨਾਂ ਦਾ ਨਾਮ ਨਹੀਂ ਲੈਣਾ ਮੰਨਦਾ ਤਾਂ ਮੇਰਾ ਮਨ ਸਤਿਗੁਰੂ ਰਾਮ ਸਿੰਘ ਜੀ ਦੇ ਬਚਨ ਨੂੰ ਨਾ ਮੰਨਣ ਵਾਲੇ ਨੂੰ ਕੁਛ ਨਹੀਂ ਮੰਨਦਾ, ਕਹਿ ਚੁੱਪ ਕਰ ਮੁੱਖ ਮੋੜ ਲਿਆ। ਸਤਿਗੁਰੂ ਜੀ ਦਾ ਚੁੱਪ ਕਰ ਮੁੱਖ ਮੋੜਨ ਦੀ ਢੇਰ ਹੋਈ ਸੀ ਤੇ ਸੰਤ ਜੀ ਪੌਵੇ ਫੜ ਕਿਸੇ ਦੇ ਦੱਸੇ ਪੁੱਛੇ ਬਿਨਾਂ ਬੀੜ ਵਿੱਚੋਂ ਨਿਕਲ ਤੁਰੇ ਤੇ ਨਾਲ ਦੇ ਸਿੱਖ ਸਾਥੀ ਵੀ ਬਿਸਤਰੇ ਵਲੇਟ ਪਿੱਛੋਂ ਭੱਜ ਪਤਾ ਨਹੀਂ ਕਿੱਥੇ ਕਿੱਥੇ ਜਾ ਰਲੇ। ਜੋ ਆਦਰ ਆਇਆ ਦਾ ਹੋਇਆ ਸੀ ਬਚਨ ਨਾ ਮੰਨਣ ਕਰ ਉੱਥੇ ਹੀ ਰਹਿ ਗਿਆ। ਜੋ ਸਾਧ ਉਸ ਸਮੇਂ ਵਿੱਚ ਸੀ ਉਹ ਦੱਸਦੇ ਹਨ ਕਿ ਸੰਤ ਜੀ ਨੂੰ ਆਉਣ ਸਮੇਂ ਮਾਤਾ ਭੁਪਿੰਦਰ ਕੌਰ ਜੀ ਨੇ ਉਚੇਚਾ ਮੱਥਾ ਨਾ ਟੇਕਿਆ ਸੀ ਤੇ ਸਤਿਗੁਰੂ ਜੀ ਨਾਰਾਜ਼ ਹੋਏ ਸੀ ਤੇ ਮਾਤਾ ਜੀ ਰੋਏ ਸੀ। ਪਰ ਸੰਤ ਮੋਹਨ ਸਿੰਘ ਜੀ ਸੁਣ ਸਤਿਗੁਰੂ ਜੀ ਨੂੰ ਕਿਹਾ ਸੀ, ਸਗੋਂ ਸੰਤਾਂ ਨੂੰ ਚਾਹੀਦਾ ਸੀ ਕਿ ਮਾਤਾ ਜੀ ਨੂੰ ਮੱਥਾ ਟੇਕਦੇ ਗੁਰੂ ਮਹਿਲ ਜਾਣ। ਮੈਨੂੰ ਤੇ ਜਾਪਦਾ ਸੰਤ ਜੀ ਦੇ ਅੰਦਰ ਆਪ ਤੇ ਕੋਈ ਸ਼ਰਧਾ ਨਹੀਂ ਤੇ ਕਹਿੰਦੇ ਹਨ, ਦਾਤਾ ਕਹਾਂ ਸੂਰ ਕਹਾਂ ਸੁੰਦਰ ਸੁਜਾਨ ਕਹਾਂ, ਆਪ ਕੋ ਨਾ ਚਾਹੇ ਤਾਂ ਕੋਈ ਬਾਪ ਕੋ ਨਾ ਚਾਹੀਏ, ਇਤਿਆਦ ਬਚਨ ਕਰ ਸਤਿਗੁਰੂ ਜੀ ਨੂੰ ਰਾਜੀ ਕੀਤਾ ਸੀ। ਜਦ ਸੰਤ ਜੀ ਚਲੇ ਗਏ ਤਾਂ ਸਭ ਸਾਧਾਂ ਜਾਣਿਆ ਕਿ ਸੰਤ ਜੀ ਦੇ ਅੰਦਰ ਜੜ ਚੇਤਨ ਮਾਇਆ ਤੋਂ ਵੱਡੀ ਹੁਣ ਮਾਨ ਮਾਇਆ ਆਣ ਵਸੀ ਹੋਈ ਏ, ਜਿਸ ਨੇ ਇਹ ਗੁਰਮਤ ਨਹੀਂ ਮੰਨਣ ਦਿੱਤੀ। ਇਸੇ ਮਾਨ ਮਾਇਆ ਤੇ ਹੀ ਗੁਰੂ ਜੀ ਨੇ ਕਿਹਾ ਹੈ, ਰਾਖ ਲੈ ਹੋ ਭਗਵਾਨ ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਓ ਰਾਖ ਲੈ ਹੋ ਭਗਵਾਨ। ਇਹੋ ਮਾਨ ਹੀ ਕਬੀਰ ਜੀ ਨੇ ਕਿਹਾ ਹੈ, ਜੇ ਨਾ ਤਜਿਆ ਗਿਆ ਤਾਂ ਹੋਰ ਜੜ ਚੇਤਨ ਮਾਇਆ ਨੂੰ ਤਜਿਆ ਤਾਂ ਕੀ ਹੋਇਆ। ਸੰਤ ਜੀ ਨੇ ਸਾਧ ਸਮਾਗਮ ਦਾ ਸੁਖ ਇਸ ਮਾਨ ਮਾਇਆ ਦੇ ਅੜਿੱਕੇ ਚੜ ਛੱਡ ਦਿੱਤਾ ਹੈ। ਸੰਤ ਜੀ ਦੇ ਅਨਪੜ ਤੇ ਮਾਨ ਮਾਇਆ ਦੇ ਭੁੱਖੇ ਸਾਥੀਆਂ ਸੰਤ ਜੀ ਨੂੰ ਇਸ ਮਾਨ ਮਾਇਆ ਵੱਲ ਲਾ ਦਿੱਤਾ ਤੇ ਸੰਤ ਜੀ ਹੋਰ ਕਿਸੇ ਨੂੰ ਆਪਣੇ ਜਿਹਾ ਨਾ ਜਾਣ ਇਸ ਜਾਲ ਵਿੱਚ ਫਸ ਗਏ। ਜੋ ਗੁਰਵਾਕ ਹੈ, ਜਦਬ ਸੀਲ ਆਚਾਰ ਮੈਂ ਤਰ ਧੀਰਜ ਕਰ ਜਾਪ ਤਦਬ ਸੰਗ ਕੁਸੰਗ ਕੇ ਹੋਏ ਪਾਪੀ ਨਹਿ ਪਾਪ। ਜਿਵੇਂ ਗੁਰੂ ਜੀ ਰਾਮ ਰਾਏ ਬਾਬਤ ਕਿਹਾ ਸੀ, ਆਪ ਤੇ ਚੰਗਾ ਹੈ ਪਰ ਇਸ ਨੂੰ ਸੰਗਤ ਭੂਤਨਿਆਂ ਦੀ ਹੈ। ਸਤਿ ਸ੍ਰੀ ਅਕਾਲ।